असु महीने विचार राग माज असन प्रेमिया माड़ा क्यों मिलिया हर जाए असु दे महीने विच हजूर कृपाता करदे हन प्रेम दा अमाड़ा प्रेम दा जड़ा छा माड़ा नाम उत्साह उसू के महीने चोजूर फरमा जो मनुष्य के मन च प्रेम जड़ा उमड़िया प्रेम का उत्साह पैदा होया मन च तंग हुंदी क्यों मिली है हर जाए कि परमात्मा नूं मिलण वास्ते प्रेम जिहड़ा मन दे विच बड़े उछाले मार रहा कि उस परमेश्वर नूं किवें मिलिया जाए। जदों मन च मिलने की इच्छा होवे ते फिर मन जिहड़ा उत्साह च उछलदा ਉਹ ਕਦੋਂ ਸਮਾਂ ਹੋਵੇ ਕਿਹੜੀ ਯੋਗਤੀ ਹੋਵੇ ਜਿਹਦੇ ਕਰਕੇ ਸਾਨੂੰ ਪਰਮਾਤਮਾ ਛੇਤੀ ਮਿਲ ਜਾਏ। ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਉਣ ਵਾਲਾ ਵਹਿਮ ਆਏ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਘਣੀ ਮਨੇ ਬਹੁਤੀ ਉਹਦੇ ਦਰਸ਼ਨਾਂ ਦੀ ਜਿਹੜੀ ਪਿਆਸ ਹੈ ਤੰਗ ਹੈ ਇਹ ਲੱਗੀ ਹੋਈ ਹੈ। ਕੋਈ ਐਸਾ ਮਹਾਤਮਾ ਹੋਵੇ ਜਿਹੜਾ ਮੈਨੂੰ ਆ ਕੇ ਉਸ ਪਰਮਾਤਮਾ ਨੂੰ ਮਿਲਾ ਦੇਵੇ। ਪਰਮੇਸ਼ਰ ਦੇ ਮਿਲਣ ਦੀ ਜਿਹੜੀ ਤੀਬਰ ਇੱਛਾ ਜਦੋਂ ਪਰਵਲ ਹੋ ਜਾਂਦੀ ਹੈ ਫੇਰ ਮਨ ਵਾਣੀ ਸਰੀਰ ਕਰਕੇ ਦਰਸ਼ਨ ਦੀ ਜਿਹੜੀ ਤਾਂਘ ਹੈ ਉਹਦੇ ਨਾਲ ਮਨ ਬੇਚੈਨ ਹੋ ਜਾਂਦਾ ਤੇ ਮਨ ਦੀ ਜਿਹੜੀ ਇੱਛਾ ਇੰਨੀ ਦ੍ਰਿੜ ਹੁੰਦੀ ਹੈ ਕਿ ਕਦੋਂ ਕੋਈ ਮਹਾਤਮਾ ਮਿਲ ਕੇ ਮੇਰੇ ਤਰਸ ਕਰੇ ਮੇਰਾ ਵਾਹਿਗੁਰੂ ਪਰਮੇਸ਼ਰ ਨਾਲ ਮਿਲਾਪ ਕਰਾ ਦੇਵੇ। ਸੰਤ ਸਹਾਈ ਪ੍ਰੇਮ ਕੇ ਹੋ ਤਿਨ ਕਹਿ ਲਗਾ ਪਾਏ ਸੰਤ ਜਨ ਜਿਹੜੇ ਪ੍ਰੇਮੀਆਂ ਦੇ ਸਹਾਇਕ ਹੈ ਕਹਿੰਦੇ ਮੇਰੀ ਸਹਾਇਤਾ ਕਰਨ ਅਸੀਂ ਉਹਨਾਂ ਦੇ ਚਰਨੀ ਲੱਗਦੇ ਹਾਂ। ਪਹਿਲਾਂ ਮੈਂ ਬੇਨਤੀ ਕੀਤੀ ਹੈ ਕੋਈ ਹੈ ਐਸਾ ਗੁਰਮੁਖ ਜਿਹੜਾ ਸਾਡੇ ਉੱਤੇ ਰਹਿਮ ਕਰਕੇ ਸਾਨੂੰ ਪ੍ਰੀਤਮ ਨਾਲ ਮਿਲਾ ਦੇਵੇ। ਫਿਰ ਬੜੀ ਭਾਰੀ ਵੱਡੀ ਪੈਦਾ ਹੋ ਜਾਂਦੀ ਹੈ ਕੋਈ ਪਰਉਪਕਾਰੀ ਮਹਾਂਪੁਰਖ ਹੋਵੇ ਤੇ ਜਿਨ੍ਹਾਂ ਦੀ ਸੇਵਾ ਕਰਕੇ ਉਹਨਾਂ ਦਾ ਮਨ ਪ੍ਰਸੰਨ ਹੋਵੇ ਉਹ ਪ੍ਰਸੰਨ ਹੋ ਕੇ ਕਿਰਪਾ ਕਰਨ ਸਾਡਾ ਪ੍ਰਭੂ ਨਾਲ ਮਿਲਾਪ ਕਰਾ ਦੇਣ ਐਸੇ ਗੁਰਮੁਖ ਮਿਲਣ ਉਹਨਾਂ ਦੇ ਚਰਨੀ ਪੈਂਦਾ ਹਾਂ। ਬਿਨ ਪ੍ਰਭੂ ਕਿਉਂ ਸੁਖ ਪਾਈ ਹੈ ਦੂਜੀ ਨਹੀਂ ਜਾਏ ਉਹ ਤਿੰਨ ਕਹਿ ਲਾਗਾ ਪਾਏ ਅਸੀਂ ਉਹਨਾਂ ਦੇ ਚਰਨੀ ਰੱਖਦੇ ਹਾਂ। ਕਹਿੰਦੇ ਪ੍ਰਭੂ ਪਰਮੇਸ਼ਰ ਤੋਂ ਬਿਨਾਂ ਇਹ ਜਿਹੜਾ ਆਤਮਕ ਸੁੱਖ ਕਿਵੇਂ ਪਾਇਆ ਜਾ ਸਕਦਾ ਹੈ। ਕੋਈ ਦੂਸਰੀ ਤਾਂ ਹੋਰ ਕੋਈ ਜਾਇ ਜਗ੍ਹਾ ਹੀ ਨਹੀਂ ਜਿੱਥੇ ਜਾ ਕੇ ਸੁੱਖ ਦੀ ਪ੍ਰਾਪਤੀ ਹੋਵੇ। ਚਾਹੇ ਕੋਈ ਸੰਸਾਰੀ ਜੀਵ ਹੈ ਚਾਹੇ ਕਿਸੇ ਨੂੰ ਦਰਬਾਰ ਦਾ ਸੁੱਖ ਹੈ ਉਹ ਆਪਣੇ ਮਾਲਕ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦਾ। ਉਹ ਤੋਂ ਬਿਨਾਂ ਸੁੱਖ ਦੀ ਕੋਈ ਥਾਂ ਹੀ ਹੈ ਨਹੀਂ। ਸੁੱਖ ਜੇ ਪ੍ਰਾਪਤ ਹੋ ਸਕਦਾ ਉਹ ਗੁਰੂ ਮਹਾਰਾਜ ਦੇ ਚਰਨਾਂ ਚ ਦਾਸ ਭਾਵ ਧਾਰ ਕੇ ਸੇਵਾ ਕੀਤੀ ਜਾਏ ਆਗਿਆ ਦਾ ਪਾਲਣ ਕੀਤਾ ਜਾਏ ਉਹਦੇ ਮਿਲਾਪ ਵਾਸਤੇ ਪਰਮੇਸ਼ਰ ਦੇ ਚਰਨਾਂ ਚ ਬੇਨਤੀਆਂ ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਅਗਾਏ ਜਿਨ੍ਹਾਂ ਨੂੰ ਵਾਹਿਗੁਰੂ ਪਰਮੇਸ਼ਰ ਦੇ ਪ੍ਰੇਮ ਦਾ ਜਿਹੜਾ ਰਸ ਉਸ ਨੂੰ ਚਖਿਆ ਅਨੁਭਵ ਕੀਤਾ ਹੈ ਉਹ ਫਿਰ ਕਹਿੰਦੇ ਤ੍ਰਿਪਤ ਹੋ ਜਾਂਦੇ ਆ ਹਗਾਏ ਪੂਰਨ ਤੌਰ ਤੇ ਰੱਜ ਜਾਂਦੇ ਪ੍ਰਸੰਨ ਹੋ ਜਾਂਦੇ ਆ ਜਿਨ੍ਹਾਂ ਨੇ ਮਾਲਕ ਦੇ ਪ੍ਰੇਮ ਰਸ ਨੂੰ ਅਨੁਭਵ ਨਹੀਂ ਕੀਤਾ ਸੰਸਾਰੀ ਪਦਾਰਥਾਂ ਦੀ ਇੱਛਾ ਦੇ ਵਿੱਚ ਲੱਗੇ ਹੋਏ ਆ ਹਰ ਵੇਲੇ ਬੇਸੰਤੋਖੇ ਬਣੇ ਰਹਿੰਦੇ ਕਦੇ ਉਹਨਾਂ ਨੂੰ ਸ਼ਾਂਤੀ ਆਉਂਦੀ ਨਹੀਂ ਮੰਗਦੇ ਰਹਿੰਦੇ ਤੇ ਜਿਹਨਾਂ ਨੇ ਪ੍ਰੇਮ ਰਸ ਨੂੰ ਚੱਖ ਲਿਆ ਅਨੁਭਵ ਕਰ ਲਿਆ ਉਹ ਦੂਜੇ ਪਦਾਰਥਾਂ ਦਾ ਪ੍ਰਵਾਹ ਨਹੀਂ ਕਰਦੇ ਜਿਹੜਾ ਨਾਮ ਦਾ ਰਸ ਹੈ ਇਹਦੇ ਵਿੱਚ ਸਦਾ ਹੀ ਰੱਜੇ ਰਹਿੰਦੇ ਆ ਆਪ ਤਿਆਗ ਬੇਨਤੀ ਕਰ ਹੈ ਲੇਹੋ ਪ੍ਰਭੂ ਲੜ ਲਾਏ ਉਹ ਹੰਕਾਰ ਭਾਵ ਨੂੰ ਦੂਰ ਕਰਕੇ ਗੁਰੂ ਚਰਨ ਵਿੱਚ ਅਰਦਾਸ ਕਰਦੇ ਹਨ ਕਿ ਪਰਮੇਸ਼ਰ ਸਾਨੂੰ ਆਪਣੇ ਲੜ ਲਾ ਲਓ ਚਰਨੀ ਲਾ ਲਓ ਜਿਹੜਾ ਸੰਤੋਖੀ ਪੁਰਖ ਹੈ ਉਹਦੇ ਚ ਆਪਾ ਭਾਵ ਨਹੀਂ ਰਹਿੰਦਾ ਉਹਦਾ ਮਾਲਕ ਚਰਨਾਂ ਚ ਇਹ ਅਰਦਾਸ ਕਰਦਾ ਕਿ ਸਾਨੂੰ ਆਪਣੇ ਚਰਨਾਂ ਦਾ ਜਿਹੜਾ ਪਿਆਰ ਹੈ ਬਖਸ਼ੋ ਸਾਨੂੰ ਆਪਣੇ ਲੜ ਲਾਓ ਤੁਹਾਡੇ ਚਰਨ ਸਭ ਕੁਝ ਪ੍ਰਾਪਤ ਹੋ ਜਾਏਗਾ ਕੋਈ ਦੁਨੀਆਂ ਦੀ ਇੱਛਾ ਰਹਿ ਹੀ ਨਹੀਂ ਜਾਂਦੀ ਜੋ ਹਰ ਕੰਤ ਮਲਾਈਆ ਸੇ ਵਿਛੜਕਤ ਹੈ ਨਾ ਜਾਏ ਜਿਨ੍ਹਾਂ ਜਗਿਆਸੂਆਂ ਨੂੰ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਨਾਲ ਮਿਲਾ ਲਿਆ ਉਹ ਵੀ ਉਸ ਮਾਲਕ ਨੂੰ ਵਿਛੜ ਕੇ ਹੋਰ ਕਿਤੇ ਨਹੀਂ ਜਾਂਦੇ ਆਵਾ ਭੇਦ ਅਵਸਥਾ ਮਿਲ ਜਾਂਦੀ ਔਰ ਜਿਨ੍ਹਾਂ ਦੀ ਅਰਦਾਸ ਮਾਲਕ ਦੇ ਦਰ ਚ ਪ੍ਰਵਾਨ ਹੋ ਜਾਂਦੀ ਹੈ ਜਿਨ੍ਹਾਂ ਨੂੰ ਪਰਮੇਸ਼ਰ ਨੇ ਆਪਣੇ ਨੇਕ ਵੀ ਮਿਲਾ ਲਿਆ ਫਿਰ ਉਹ ਛੋੜਾ ਨਹੀਂ ਹੁੰਦਾ ਕਿਉਂਕਿ ਜਿਹੜੀ ਜੋਤ ਸੀ ਉਹ ਜੋਤੀ ਪਰਮਾਤਮਾ ਚ ਭੇਦ ਹੋ ਗਈ ਤੇ ਫਿਰ ਸਦਾ ਇਕੱਤਵ ਸਰੂਪ ਪ੍ਰਾਪਤ ਕਰ ਲੈਂਦੇ ਪ੍ਰਭਿਨ ਦੂਜਾ ਕੋ ਨਹੀਂ ਨਾਨਕ ਹਰ ਸਰਨ ਆਏ ਮਾਇਆ ਪਰਮਾਉਂਦੇ ਐਸੇ ਜਿਹੜੇ ਜਗਿਆਸੂ ਪ੍ਰੇਮੀ ਨਿਤਨੇਮੀ ਆ ਉਹਨਾਂ ਨੂੰ ਪ੍ਰਭੂ ਤੋਂ ਬਿਨਾਂ ਹੋਰ ਕੋਈ ਐਸਾ ਦੂਸਰਾ ਨਹੀਂ ਜਿਹਦੀ ਸ਼ਰਨ ਲੈਣ ਉਹਨਾਂ ਨੇ ਪਰਮੇਸ਼ਰ ਦੀ ਸ਼ਰਨ ਗ੍ਰਹਿਣ ਕਰ ਲਈ ਹੈ ਮਾਲਕ ਤੋਂ ਬਿਨਾਂ ਕੋਈ ਐਸੀ ਨਾ ਜਗ੍ਹਾ ਹੀ ਹੈ ਨਾ ਕੋਈ ਹੈ ਹੀ ਤੇ ਜਿਹੜਾ ਆਪਣੇ ਨਾਲ ਮਿਲਾ ਕੇ ਫਿਰ ਇਹਨੂੰ ਆਪਣੇ ਨਾਲੋਂ ਜੁਦਾ ਨਾ ਕਰੇ ਜਿਨ੍ਹਾਂ ਨੂੰ ਉਹਦੀ ਸ਼ਰਨ ਦਾ ਆਸਰਾ ਲੈ ਲਿਆ ਉਹ ਪਰਮੇਸ਼ਰ ਉਹਨਾਂ ਦੇ ਦਇਆ ਦ੍ਰਿਸ਼ਟੀ ਕਰਕੇ ਗਿਆਨ ਅਵਸਥਾ ਦੇ ਕੇ ਉਹਨਾਂ ਦੀ ਬਿਰਤੀ ਨੂੰ ਸ਼ੁੱਧ ਕਰਕੇ ਆਪਣੇ ਨਾਲ ਭੇਦ ਕਰ ਲੈਂਦੇ ਹਨ ਅਸੂ ਸੁਖੀ ਬਸੰਤੀਆ ਜਿਨ੍ਹਾਂ ਮਾਇਆ ਹਰ ਰਾਏ ਅਸੂ ਮਹੀਨੇ ਦਾ ਉਪਦੇਸ਼ ਦਿੰਦੇ ਆ ਉਹ ਸਦਾ ਹੀ ਸੁਖੀ ਵੱਸਦੇ ਆ ਜਿਨ੍ਹਾਂ ਉੱਤੇ ਹਰੀ ਰਾਏ ਹਰੀ ਜੋ ਰਾਜਾ ਰੂਪ ਪਰਮੇਸ਼ਰ ਜੀ ਉਹਦੀ ਮਿਹਰ ਹੋ ਜਾਏ ਕਿਉਂਕਿ ਸਤਿਗੁਰੂ ਜੀ ਉਪਦੇਸ਼ ਕਰਕੇ ਇਹਨੂੰ ਸਮਝਾਉਂਦੇ ਆ ਜਿਹਦੇ ਮਨ ਚ ਗੁਰੂ ਚਰਨਾਂ ਦਾ ਪਿਆਰ ਪੈਦਾ ਹੋ ਗਿਆ ਉਹ ਸਦਾ ਹੀ ਸੁਖੀ ਹੋ ਗਿਆ ਤੇ ਜਿਹਨਾਂ ਨੂੰ ਇਹ ਭਗਤੀ ਨਹੀਂ ਮਿਲੀ ਉਹਨਾਂ ਨੂੰ ਸੁਖ ਦੀ ਪ੍ਰਾਪਤੀ ਨਹੀਂ ਹੁੰਦੀ ਤੇ ਸੁਖ ਉਹਨਾਂ ਚਿਰ ਪ੍ਰਾਪਤ ਨਹੀਂ ਹੁੰਦਾ ਜਿਹਨਾਂ ਚਿਰ ਮਾਲਕ ਦੀ ਮਿਹਰ ਨਹੀਂ ਹੁੰਦੀ ਹੁਣ ਤੁਖਾਰੀ ਰਾਗ ਵਿੱਚ ਅਸੂ ਮਹੀਨੇ ਦੀ ਵਿਚਾਰ ਦੱਸਦੇ ਹੈ ਅਸਨ ਆਓ ਪਿਆ ਸਾ ਧਨ ਝੂਠ ਮੋਈ ਕਹਿੰਦੇ ਪਿਆਰੇ ਅਸੂ ਦਾ ਮਹੀਨਾ ਚੜਿਆ ਤੁਸੀਂ ਗੁਰੂ ਦੀ ਸ਼ਰਨ ਵਿੱਚ ਆਓ ਕਹਿੰਦੇ ਹੇ ਪਰਮੇਸ਼ਰ ਸਾਨੂੰ ਆਪਣੀ ਸ਼ਰਨ ਬਖਸ਼ ਅਸੀਂ ਆਪ ਜੀ ਤੋਂ ਬਿਨਾਂ ਵਿਛੜ ਕੇ ਝੂਰ ਝੂਰ ਕੇ ਮਰ ਰਹੇ ਹਾਂ ਤਾਂ ਮਿਲੀ ਹੈ ਪਰਮ ਮੇਲੇ ਦੂਜੇ ਪਾਏ ਖੁਈ ਇਹ ਨਿਰੰਕਾਰ ਜੇ ਆਪ ਤੁਸੀਂ ਉਹਨੂੰ ਮਿਲਾਓਗੇ ਫਿਰ ਹੀ ਤੁਹਾਡੇ ਨਾਲ ਸਾਡਾ ਮਿਲਾਪ ਹੋ ਸਕੇਗਾ ਤਾਂ ਹੀ ਮਿਲਾਂਗੇ ਦਵੈਸ਼ ਭਾਵ ਦੇ ਵਿੱਚ ਅਸੀਂ ਭੁੱਲੇ ਹਾਂ ਤੁਹਾਡੇ ਨਾਲ ਸਾਡਾ ਮਿਲਾਪ ਕਿਵੇਂ ਹੋਇਆ ਦਵੈਸ਼ ਭਾਵ ਵਿੱਚ ਲੱਗਣੇ ਨਾਲ ਮਿਲਾਪ ਦਾ ਹੋਣਾ ਜਿਹੜਾ ਬੜਾ ਕਠਿਨ ਤੁਸੀਂ ਆਪੇ ਕਿਰਪਾ ਕਰੋ। ਖੂਹੀ ਦਾ ਮਤਲਬ ਹੁੰਦਾ ਭੁੱਲ ਜਾਣਾ, ਔਰ ਵਿਗੁੱਤੀ ਦਾ ਮਤਲਬ ਹੁੰਦਾ ਖਰਾਬ ਹੋਣਾ, ਮੁਕਤੀ ਦਾ ਭਾਵ ਹੈ ਛੱਡ ਦੇਣਾ। ਤਾਂ ਮਿਲਿਆ ਪਰਮ ਮਿਲੇ ਦੂਜੇ ਭਾਏ ਕੋਈ, ਦੂਜੇ ਭਾਵ ਦੇ ਵਿੱਚ ਭੁੱਲੇ ਹੋਏ ਆ। ਮਿਲਿਆ ਤਾਂ ਜਾਏਗਾ ਜੇ ਦਵੈਤ ਭਾਵ ਕੋਈ ਕੋਈ ਨਾਸ਼ ਹੋ ਜਾਏਗਾ। ਝੂਠ ਵਿਗੁੱਤੀ ਤਾਂ ਫਿਰ ਮੁਕਤੀ, ਕੁੱਕ ਹੈ ਕਾਹ ਸੇ ਫੁੱਲੇ। ਜਦੋਂ ਕਹਿੰਦੇ ਜਿਹੜੇ ਮਾਇਕੀ ਸੰਸਾਰੀ ਝੂਠੇ ਪਦਾਰਥ ਹੈ, ਇਹਨਾਂ ਵਿੱਚ ਜੀਵ ਆਤਮਾ ਖਰਾਬ ਹੋਈ ਹੋਈ ਹੈ, ਬੁੱਧੀ ਮੈਨੂੰ ਖਰਾਬ ਹੋਈ ਹੈ, ਤਾਂ ਪਿਆਰੇ ਨੇ ਫਿਰ ਮੁਕਤੀ ਦਾ ਮਤਲਬ ਹੁੰਦਾ ਤਿਆਗ ਦੇਣਾ। ਉਸ ਵਾਹਿਗੁਰੂ ਨੇ ਇਹਨੂੰ ਤਿਆਗ ਦਿੱਤਾ। ਕੁੱਕ ਹੈ, ਕੁੱਕ ਦਾ ਮਤਲਬ ਹੈ ਜਿਹੜੀ ਪਿਲਸ਼ੀ, ਤੇ ਕਾਹ ਕਾਹੀ ਗਮ, ਜਿਹੜੇ ਇਹਨਾਂ ਦੇ ਕਾਹ ਸੇ ਫੁੱਲੇ, ਜਿਹੜੇ ਫੁੱਲ ਹੈ ਚਿੱਟੇ ਹੁੰਦੇ ਆ ਕਾਹੀ ਦੇ, ਇਸ ਤਰ੍ਹਾਂ ਜਿਹੜੇ ਕੇਸ ਹੈ ਉਹ ਕਾਹੀ ਦੇ ਜਾਂ ਪਿਲਸ਼ੀ ਦੇ ਫੁੱਲਾਂ ਨੂੰ ਚਿੱਟੇ ਹੋ ਗਏ ਆ। ਪਰ ਕਿਸੇ ਨੇ ਵੀ ਆਤਮਾ ਆਨੰਦ ਦਾ ਜਿਹੜਾ ਰੰਗ ਸੀ ਪ੍ਰੇਮ, ਉਸ ਨੂੰ ਪ੍ਰਾਪਤ ਨਹੀਂ ਕੀਤਾ, ਆਪਣੇ ਜੀਵਨ ਨੂੰ ਇਸੇ ਤਰ੍ਹਾਂ ਹੀ ਬਰਬਾਦ ਕਰ ਲਿਆ। ਇਸ ਵਾਸਤੇ ਹਜ਼ੂਰ ਸਮਝਾ ਰਹੇ ਹੈ, ਆਗੈ ਘਾਮ ਪਿੱਛੇ ਰੁੱਤ ਜਾਡਾ, ਦੇਖ ਚਲਤ ਮਨ ਡੋਲੇ। ਅੱਗੇ ਫਿਰ ਕਹਿੰਦੇ ਘਾਮ ਨਾਮ ਗਰਮੀ ਦਾ ਹੁੰਦਾ, ਜਾਡਾ ਨਾਮ ਸਰਦੀ ਦਾ ਹੁੰਦਾ, ਚਲਤ ਨਾਮ ਚਲਿੱਤਰਾਂ ਦਾ ਕੌਤਕਾਂ ਦਾ। ਕਹਿੰਦੇ ਅੱਗੇ ਪਹਿਲਾਂ ਤਾਂ ਗਰਮੀ ਦੀ ਰੁੱਤ ਦੇ ਵਿੱਚ ਬੜੀ ਧੁੱਪ ਸੀ ਤੇ ਧੁੱਪ ਦੀ ਬੜੀ ਗਰਮੀ ਸੀ, ਪਿੱਛੇ ਹੁਣ ਕਹਿੰਦੇ ਸਰਦੀ ਦੀ ਰੁੱਤ ਹੋ ਗਈ ਹੈ ਤੇ ਹੁਣ ਠੰਡ ਬੜੀ ਹੈ। ਇਹ ਕੌਤਕਾਂ ਨੂੰ ਦੇਖ ਕੇ ਸਾਡਾ ਮਨ ਡੋਲ ਰਿਹਾ। ਇਹਦਾ ਮਤਲਬ ਪਹਿਲਾਂ ਜਦੋਂ ਜਵਾਨ ਅਵਸਥਾ ਹੁੰਦੀ ਹੈ, ਜਵਾਨੀ ਦੀ ਮਸਤੀ ਰੂਪੀ ਗਰਮੀ ਕਰਕੇ ਇਸਨੇ ਕੁਝ ਕੀਤਾ ਹੀ ਨਹੀਂ, ਤੇ ਨਹੀਂ ਜਵਾਨੀ ਸਭ ਕੁਝ ਕਰ ਸਕਦਾ ਸੀ। ਹੁਣ ਬੁਢਾਪਾ ਰੂਪੀ ਕਹਿੰਦੇ ਜਾਡਾ ਸਰਦੀ ਕਰਕੇ ਕੁਛ ਹੋਣ ਦੀ ਆਸ ਨਹੀਂ ਸੀਗੀ, ਜੜਤਾ ਨੂੰ ਪ੍ਰਾਪਤ ਹੋ ਰਿਹਾ। ਇਹ ਦੇਖ ਕੇ ਮਨ ਡੋਲ ਰਿਹਾ ਵੀ ਹੁਣ ਕਦੋਂ ਕੀ ਕਰਾਂਗੇ, ਹੁਣ ਸਮਾਂ ਜਿਹੜਾ ਅਖੀਰ ਦਾ ਸਿਰ ਦੇ ਉੱਤੇ ਆ ਰਿਹਾ। ਦਹਿ ਦੇ ਸਾਖ ਹਰੀ ਹਰਿਆਵਲ, ਸਹਿਜ ਪੱਕੈ ਸੋ ਮਿੱਠਾ, ਦਸੇ ਦਿਸਾਂ ਦੇ ਵਿੱਚ ਜਿਹੜੀਆਂ ਫਸਲਾਂ ਉਹ ਹਰਿਆਵਲੀ ਦੇ ਨਾਲ ਐਨ ਹਰੀਆਂ ਹੋ ਰਹੀਆਂ, ਫਿਰ ਉਹ ਧੀਰੇ ਨਾਲ ਸਹਿਜ ਨਾਲ ਹੌਲੀ ਹੌਲੀ ਪੱਕਦੀਆਂ, ਤੇ ਉਹਦਾ ਜਿਹੜਾ ਫਲ ਬੜਾ ਮਿੱਠਾ ਹੁੰਦਾ। ਤੇ ਜਿਵੇਂ ਕਹਿੰਦੇ ਖੇਤੀਆਂ ਹਰੀਆਂ ਭਰੀਆਂ ਹੋਣ, ਫਿਰ ਉਹ ਧੀਰੇ ਨਾਲ ਹੀ ਪੱਕਦੀਆਂ ਤੇ ਮਿੱਠੀਆਂ, ਹਾਂਜੀ ਸ਼ਹਿਦ ਦੇ ਰਸ ਵਾਂਗ ਬੜੀਆਂ ਮਿੱਠੀਆਂ ਹੁੰਦੀਆਂ। ਇਸ ਤਰ੍ਹਾਂ ਕਹਿੰਦੇ ਜਗਿਆਸੂ ਪ੍ਰਤੀ ਪਰਮੇਸ਼ਰ ਦਾ ਜਿਹੜਾ ਮਿਲਾਪ ਆ, ਉਹਦੀ ਜਿਹੜੀ ਯਾਦ ਆ, ਉਹ ਸ਼ਾਂਤ ਚਿੱਤ ਹੋ ਕੇ ਕਰੇ, ਕਾਲਾ ਮਨ ਨਾ ਪਾਵੇ, ਧੀਰੇ ਨਾਲ ਲੱਗਾ ਰਹੇ। ਫਿਰ ਇਹਨੂੰ ਕੋਈ ਸਮਾਂ ਆਏਗਾ ਜਿਹੜਾ ਰੂਹਾਨੀ ਆਨੰਦ ਰੂਪੀ ਮਿਠਾਸ ਆ ਉਹ ਪ੍ਰਾਪਤ ਹੋ ਜਾਏਗੀ। ਸਹਿਜ ਪੱਕਿਆ ਸੋ ਮਿੱਠਾ, ਕਿਉਂਕਿ ਧੀਰੇ ਦੇ ਨਾਲ ਹੌਲੀ ਹੌਲੀ ਪੱਕਦੀ ਹੈ, ਉਹ ਚੀਜ਼ ਮਿੱਠੀ ਹੁੰਦੀ ਹੈ। ਤੇ ਸਹਿਜ ਵਿਚਾਰ ਦੇ ਨਾਲ ਜਿਹੜਾ ਆਪਣੇ ਮਨ ਦੀ ਅਵਸਥਾ ਨੂੰ ਪਰਪੱਕ ਕਰਦਾ, ਉਹਦਾ ਫਿਰ ਜਿਹੜਾ ਆਤਮਾ ਆਨੰਦ ਰੂਪੀ ਮਿੱਠਾ ਰਸ ਹੈ ਉਸੇ ਨੂੰ ਪ੍ਰਾਪਤ ਹੁੰਦਾ, ਦੂਜੇ ਨੂੰ ਨਹੀਂ। ਨਾਨਕ ਅਸਨ ਮਿਲਹੋ ਪਿਆਰੇ, ਸਤਿਗੁਰ ਪਏ ਵਸੀਠਾ। ਗੁਰੂ ਮਹਾਰਾਜ ਕਹਿੰਦੇ ਕਿ ਇਹ ਪਿਆਰਿਓ, ਇਹ ਜਿਹੜਾ ਆਸਾ ਨਾਲ ਭਰਿਆ ਹੋਇਆ ਅਸੂ ਦਾ ਮਹੀਨਾ, ਇਹਦੇ ਵਿੱਚ ਮਿਲ ਕੇ ਤੇ ਸਾਡਾ ਮਿਲਾਪ ਜਿਹੜਾ ਉਹਨੂੰ ਕਰਾਉਣ ਵਿੱਚ ਸਤਿਗੁਰ ਪਏ ਵਸੀਠਾ, ਸਤਿਗੁਰੂ ਜੀ ਵਕੀਲ ਵਿਚੋਲੇ ਬਣਨ, ਕਿਉਂਕਿ ਗੁਰੂ ਤੋਂ ਬਿਨਾਂ ਪਰਮੇਸ਼ਰ ਦੇ ਨਾਲ ਮਿਲਾਪ ਕੌਣ ਕਰਾ ਸਕਦਾ, ਕੋਈ ਵੀ ਨਹੀਂ। ਤੇ ਸ਼ਾਖਾ ਨਾਮ ਟਾਹਣੀਆਂ ਦਾ, ਵਸੀਠਾ ਨਾਮ ਵਿਚੋਲੇ ਦਾ ਹੁੰਦਾ। ਇਸ ਵਾਸਤੇ ਕਹਿੰਦੇ ਨਾਨਕ ਅਸਨ ਮਿਲੋ ਪਿਆਰੇ, ਅਸੂ ਦੇ ਮਹੀਨੇ ਕਹਿੰਦਾ ਹੀ ਪਿਆਰੇ ਤੁਹਾਨੂੰ ਮਿਲੋ ਸਤਿਗੁਰ ਪੈ ਗਏ ਸਿੱਖਾ, ਤੇਰੇ ਮਿਲਾਵੇ ਸਤਿਗੁਰੂ ਵਕੀਲ ਦਾ ਕੰਮ ਕਰਨ। ਔਰ ਫਿਰ ਜਿਹੜਾ ਕੁੱਕ ਹੈ ਫਿਰ ਰਿਸ਼ੀ ਦਾ ਵਾ ਚੁੱਕਿਆ ਤੇ ਕਾਲੀ ਦਾ ਸੇਵੇ ਨੇ ਉਹ, ਤੇ ਜਿਵੇਂ ਬੁਢਾਪਾ ਲਿਆ ਜਾਂਦਾ ਫਿਰ ਕੇਸ ਵੀ ਐਨ ਚਿੱਟੇ ਹੋ ਜਾਂਦੇ ਆ, ਜਵਾਨੀ ਵਿੱਚ ਭਜਨ ਕੀਤਾ ਨੀ ਫਿਰ ਪਸ਼ਚਾਤਾਪ ਵੀ ਪੱਲੇ ਰਹਿ ਜਾਂਦਾ, ਤੇ ਜਿਹੜੀਆਂ ਸ਼ਾਖਾਂ ਟਾਹਣੀਆਂ ਖੇਤੀ ਹੈ ਕਿਤੇ ਹਰਿਆਵਲ ਆਉਂਦੀ ਹੈ ਤੇ ਮਨ ਚ ਖੁਸ਼ੀ ਹੁੰਦੀ ਹੈ ਤੇ ਸਮੇਂ ਨਾਲ ਫਿਰ ਫਸਲ ਜਿਹੜੀ ਪੱਕਦੀ ਹੈ। ਇਸੇ ਤਰ੍ਹਾਂ ਕਿ ਜਦੋਂ ਇਹ ਧੀਰਜ ਨਾਲ ਪਰਮੇਸ਼ਰ ਤੇ ਭਰੋਸਾ ਰੱਖ ਕੇ ਤੁਰ ਰਹੀਏ ਤੇ ਉਹਦਾ ਫਲ ਮਿੱਠਾ ਹੁੰਦਾ। ਇਸੇ ਤਰ੍ਹਾਂ ਫਿਰ ਕਹਿੰਦੇ ਪਰਮੇਸ਼ਰ ਦੇ ਮਿਲਾਪ ਨੂੰ ਛਾਂ ਚਿਤ ਹੋ ਕੇ ਚੇਤੇ ਕਰੋ, ਫਿਰ ਜਿਹੜੀ ਆਤਮਾ ਆਨੰਦ ਦੀ ਮਿਠਾਸ ਹੈ ਪ੍ਰਾਪਤ ਹੋ ਜਾਂਦੀ ਹੈ। ਕੱਤਕ ਦੇ ਮਹੀਨੇ ਦੀ ਵਿਚਾਰ ਰਾਗ ਮਾਝ ਦੁਆਰਾ ਦੱਸਦੇ ਹਨ। ਕੱਤਕ ਕਰਮ ਕਮਾਵਣੇ ਦੋਸ ਨ ਕਾਹੂੰ ਜੋਗ, ਕੱਤਕ ਦੇ ਮਹੀਨੇ ਦੁਆਰਾ ਗੁਰੂ ਪਾਤਸ਼ਾਹ ਕਿਰਪਾ ਕਰਦੇ ਹੈ ਕਿ ਜੋ ਜਿਹਾ ਕੋਈ ਕਰਮ ਕਰਦਾ ਉਹਦਾ ਫਲ ਜਦੋਂ ਭੋਗਣਾ ਪੈਂਦਾ ਉਦੋਂ ਮਾੜੇ ਕੰਮ ਹਾਸਸ ਕਰਦਾ, ਇਹ ਕਿਸੇ ਨੂੰ ਦੋਸ਼ ਦੇਣਾ ਯੋਗ ਨਹੀਂ ਕਿ ਫਲਾਣੇ ਨੂੰ ਦੁੱਖ ਦਿੱਤਾ, ਉਹਦੇ ਆਪਣੇ ਕਰਮ ਆਉਂਦੇ ਹੈ ਕਿਉਂਕਿ ਹਰ ਜੀਵ ਜਿਹੜਾ ਆਪਣੇ ਕੀਤੇ ਹੋਏ ਕਰਮਾਂ ਦਾ ਫਲ ਭੋਗਦਾ, ਚੰਗਾ ਕਰੇ ਦੁੱਖ ਮਿਲਦਾ, ਮਾੜਾ ਕਰੇ ਤੇ ਦੁੱਖ ਮਿਲਦਾ। ਇਸ ਵਾਸਤੇ ਦੁੱਖਾਂ ਦੇ ਦੂਜੇ ਦੇ ਮੱਥੇ ਤੇ ਜਿਹੜਾ ਲਾਉਣਾ ਮੜਨਾ ਠੀਕ ਨਹੀਂ ਕਿਉਂਕਿ ਸਾਡੇ ਆਪਣੇ ਕਰਮਾਂ ਦੇ ਫਲ ਹੁੰਦੇ ਹੈ। ਦੋਸਤ ਕਾਹੂੰ ਜੋਗ, ਕਿਸੇ ਨੂੰ ਦੋਸ਼ ਦੇਣਾ ਯੋਗ ਨਹੀਂ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਜਦੋਂ ਜੀ ਪਰਮੇਸ਼ਰ ਨੂੰ ਭੁੱਲ ਜਾਂਦੇ ਆ ਸਾਰੇ ਰੋਗ ਇਹਨੂੰ ਆ ਕੇ ਵਿਆਪਦੇ ਲੱਗ ਦਿੰਦੇ ਆ। ਪਰਮੇਸ਼ਰ ਦੇ ਨਾਮ ਨੂੰ ਜਦੋਂ ਭੁਲਾ ਦਿੰਦੇ ਆ ਉਹ ਜੀਵ ਰੋਗਾਂ ਦੇ ਵਿੱਚ ਐਨ ਗ੍ਰਸੇ ਰਹਿੰਦੇ ਆ। ਬੇਮੁਖ ਹੋਏ ਰਾਮ ਤੇ ਲਗਨ ਜਨਮ ਬਜੋਗ, ਜਿਹੜੇ ਵਾਹਿਗੁਰੂ ਪਰਮੇਸ਼ਰ ਤੋਂ ਬੇਮੁਖ ਹੋ ਗਏ ਉਹਨਾਂ ਦੇ ਕਈ ਜਨਮਾਂ ਦੇ ਪਰਮਾਤਮਾ ਨੂੰ ਬਜੋਗ ਵਿਛੋੜੇ ਦੇ ਰੋਗ ਲੱਗ ਜਾਂਦੇ ਆ। ਪਰਮਾਤਮਾ ਵਿਆਪਕ ਹੈ, ਸਾਰੇ ਜੀਵਾਂ ਦਾ ਮੁੰਡ ਹੈ, ਜਦੋਂ ਉਥੋਂ ਮੂੰਹ ਫੇਰ ਲਈਏ ਇਸਤਰੀ ਪੁੱਤਰਾਂ ਦੇ ਮੋਹ ਪਾ ਲਈਏ, ਅਨੂੰ ਜਦੋਂ ਮਰਦੇ ਆ ਤਾਂ ਫਿਰ ਜਿਹੜੀ ਬਾਸ਼ਨਾ ਉਹਦੇ ਅਨੁਸਾਰ ਇਹ 84 ਅੰਗਜੂਨੀਆਂ ਦੇ ਗੇੜੇ ਚ ਪੈ ਜਾਂਦਾ, ਪਰਮਾਤਮਾ ਦੀ ਪ੍ਰਾਪਤੀ ਨਹੀਂ ਕਰ ਸਕਦੇ। ਕਈ ਜਨਮਾਂ ਤੋਂ ਵਿਛੜ ਕੇ ਵਿਛੋੜਿਆਂ ਦੇ ਦੁੱਖੇ ਸਹਾਰਦੇ ਰਹਿੰਦੇ ਆ। ਖਿਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ, ਅਖੀਰ ਜਿੰਨੇ ਵੀ ਮਾਇਆ ਦੇ ਭੋਗ ਰਾਸਿਆ ਉਹ ਖਿਨ ਦੇ ਵਿੱਚ ਕੌੜੇ ਹੋ ਜਾਂਦੇ ਆ, ਪਦਾਰਥਾਂ ਦੇ ਰਸ ਸਵਾਦ ਜਿਹੜੇ ਆ ਉਹ ਦੁਖਦਾਈ ਹੋ ਜਾਂਦੇ ਆ। ਮਾਇਆ ਤੋਂ ਜਿਹੜੇ ਪੈਦਾ ਹੋਏ ਜਿੰਨੇ ਵੀ ਪਦਾਰਥ ਜਿਨ੍ਹਾਂ ਨੂੰ ਇਹ ਭੋਗਣਾ ਚਾਹੁੰਦਾ, ਜਿਨ੍ਹਾਂ ਦੇ ਸੁੱਖ ਲੈਣੇ ਚਾਹੁੰਦਾ, ਇਹ ਜੀਵ ਪ੍ਰਭੂ ਤੋਂ ਬੇਮੁੱਖ ਹੋ ਕੇ ਤੇ ਬੜੇ ਦੁੱਖ ਭੋਗਦਾ, ਇਹਦੇ ਮਨ ਦੀਆਂ ਜਿਹੜੀਆਂ ਆਸਾ ਉਹ ਵਿੱਚ ਧਰੀਆਂ ਤਰਾਈਆਂ ਰਹਿ ਜਾਣੀਆਂ, ਤੇ ਫਿਰ ਕਈ ਪਦਾਰਥ ਹੈ ਜਿਹੜਾ ਬਿਨੇ ਭੋਗੇ ਤੋਂ ਛੱਡ ਕੇ ਤੁਰ ਜਾਂਦਾ, ਉਹਨਾਂ ਦਾ ਕੋਈ ਸੁੱਖ ਆਨੰਦ ਨਹੀਂ ਲੈ ਸਕਦਾ, ਉਹ ਖਿੰਚੇ ਕੌੜੇ ਹੋ ਜਾਂਦੇ। ਜਿੰਨੇ ਵੀ ਮਾਇਆ ਦੇ ਭੋਗ ਹੈ, ਮਾਇਆ ਤੋਂ ਪੈਦਾ ਹੋਏ ਪਦਾਰਥ ਹੈ ਉਹਨਾਂ ਦੇ ਜਿਹੜੇ ਸਵਾਦ ਹੈ, ਵੇਚਣਾ ਕੋਈ ਕਰ ਸਕਦਾ ਕਿਸ ਤਰ੍ਹਾਂ ਹੈ ਰੋਜ, ਜਦੋਂ ਐਸਾ ਸਮਾਂ ਆਉਂਦਾ ਕੋਈ ਦੀ ਵਿਚੋਲਕੀ ਨਹੀਂ ਕਰ ਸਕਦਾ, ਕਿਹਦੇ ਪਾਸ ਜਾ ਕੇ ਰੋਵੇ, ਬਿਨਾਂ ਪਾਸ ਆਪਣੇ ਦੁੱਖ ਦੱਸ ਕੇ ਹਾਂਜੀ ਹੋ ਕੇ ਭਰਦਾਂ ਤੂੰ ਕੋਈ ਸਹਾਇਤਾ ਨਹੀਂ ਕਰ ਸਕਦਾ, ਤੇ ਫਿਰ ਸਦਾ ਹੀ ਸੁਗੰਧੀਆਂ ਬਹਿ ਕੇ ਦੁੱਖਾਂ ਤਕਲੀਫਾਂ ਨੂੰ ਗਾਈ ਜਾਂਦਾ। ਸਾਰੇ ਨਿਸਫਲ ਹੈ, ਕੋਈ ਇਹਦਾ ਸੰਬੰਧੀ ਜਿਹੜਾ ਸਹਾਇਕ ਨਹੀਂ ਹੋ ਸਕਦਾ। ਤੇ ਜਿਸ ਤਰ੍ਹਾਂ ਕਹਿੰਦੇ ਕਿ ਕਿਸੇ ਸ਼ਿਕਾਰੀ ਨੇ ਤੀਰ ਮਾਰਿਆ ਸੀ ਕਰੋਜ ਪੰਛੀਆਂ ਦੇ ਜੋੜੇ ਨੂੰ, ਤੇ ਉਸ ਵੇਲੇ ਫਿਰ ਵਾਲਮੀਕ ਨੇ ਸ਼ਬਦ ਕਿਹਾ ਸੀ ਮਾਨ ਨਿਸ਼ਾਦ ਪ੍ਰਤਿਸ਼ਠਾ, ਔਰ ਤਾਪਮ ਗਮਾ ਔਰ ਸ਼ਕਤੀ ਸ਼ਮਾ ਜਤ ਕੁਰਾਂਚੰ ਮਿਥੁਨਾ ਦੇ ਕੰਭਦੀ ਕਾਮ ਮੋਹਿਤਮ। ਕਹਿੰਦੇ ਸ਼ਿਕਾਰੀ, ਜਿਸ ਤਰ੍ਹਾਂ ਤੂੰ ਕੁਰਾਂਚ ਨੂੰ ਮਾਰਿਆ ਇਸ ਤਰ੍ਹਾਂ ਤੇਰਾ ਵੀ ਅੰਤ ਹੋ ਜਾਏਗਾ, ਤੇਰੀ ਔਰਤ ਵੀ ਇਸ ਤਰ੍ਹਾਂ ਹੀ ਹੋਏਗੀ। ਭਗਵਾਨ ਵਾਲਮੀਕ ਦੀ ਇਤਨੀ ਕੋਮਲ ਬਿਰਤੀ ਸੀ, ਤੇ ਇਸ ਵਾਸਤੇ ਭਾਈ ਉਕੇ ਦਾ ਦੁੱਖ ਨਹੀਂ ਸੀ ਜਰ ਸਕਿਆ। ਕੀਤਾ ਕਿਸ਼ਨੋ ਹੋਵੇ ਲਿਖਿਆ ਤੁਰ ਸੰਜੋ, ਆਪਣਾ ਕੀਤਾ ਕੁਝ ਹੁੰਦਾ ਨਹੀਂ, ਜੋ ਤੁਰੇ ਮੱਥੇ ਤੇ ਲੇਖ ਲਿਖੇ ਉਹਨਾਂ ਅਨੁਸਾਰ ਸਾਰਾ ਕੁਝ ਹੋ ਰਿਹਾ। ਜੀਵਾਂ ਦੇ ਕਰਮ ਜਿਹੜੇ ਹੈ ਉਹਨਾਂ ਦੇ ਅਨੁਸਾਰ ਹੀ ਭਾਗਾਂ ਵਿੱਚ ਦੁੱਖ ਮਿਲਣਾ ਸੁੱਖ ਮਿਲਣਾ ਇਹ ਤੁਰੋਂ ਲਿਖਿਆ ਹੈ, ਉਹ ਭੋਗਣਾ ਹੀ ਪੈਂਦਾ। ਇਹ ਕਿਹਦੇ ਕੋਲ ਰੋਸ ਕਰੇਗਾ, ਜੇ ਰੋਸ ਕਰੇਗਾ ਉਹ ਸਾਰਾ ਫਜ਼ੂਲ ਹੈ, ਕੋਈ ਦਾ ਸਹਾਇਕ ਨਹੀਂ ਹੁੰਦਾ। ਭਾਗੀ ਮੇਰਾ ਭਰਮ ਮਿਲੈ ਤਾਂ ਉਤਰ ਹੈ ਸਭ ਵਿਯੋਗ, ਵੱਡਿਆਂ ਭਾਗਾਂ ਨਾਲ ਕਹਿੰਦੇ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ, ਉਹ ਮਿਲ ਜਾਏ ਤਾਂ ਵਿਯੋਗ ਵਿਛੋੜੇ ਦੇ ਜਿੰਨੇ ਵੀ ਦੁੱਖ ਸਾਰੇ ਉਤਰ ਜਾਂਦੇ ਆ, ਦੂਰ ਹੋ ਜਾਂਦੇ, ਕਿਉਂਕਿ ਗੁਰੂ ਜੀ ਦੀ ਕਿਰਪਾ ਕਰਕੇ ਜੀਵਾਂ ਦੇ ਭਾਗ ਚੰਗੇ ਹੋ ਸਕਦੇ ਆ ਗੁਰੂ ਜੀ ਦਾ ਹੁਕਮ ਮੰਨਿਆ ਜਾਏ। ਪਰਮਾਤਮਾ ਦੀ ਪ੍ਰਾਪਤੀ ਹੋ ਜਾਏ ਤੇ ਜੰਮਣ ਵਾਲੇ ਦੁੱਖ ਜਿਹੜੇ ਉਹ ਕੱਟੇ ਜਾਂਦੇ, ਨਿਵਰਤ ਹੋ ਜਾਂਦੇ। ਨਾਨਕ ਪ੍ਰਭ ਰਾਖ ਲੇ ਮੇਰੇ ਸਾਹਿਬ ਬੰਦੀ ਮੋਚ, ਇਹ ਬੰਦੀ ਕੈਦ ਨੂੰ ਮੋਚ ਕੱਟਣ ਵਾਲੇ ਪ੍ਰਭੂ ਸਾਨੂੰ ਰੱਖ ਲਓ। ਅਸੀਂ ਕਲਯੁਗ ਜੀ ਅਨੇਕ ਪਾਪਾਂ ਨਾਲ ਭਰੇ ਹਾਂ, ਸਾਡੇ ਪਾਪਾਂ ਦੂਰ ਕਰੋ, ਸਾਡਾ ਹਿਰਦਾ ਸ਼ੁੱਧ ਕਰੋ, ਸੇਵਾ ਤੇ ਸਿਮਰਨ ਨੂੰ ਚਲਾਓ, ਬਚਨ ਮੰਨਣ ਦੀ ਤਾਕਤ ਬਖਸ਼ੋ, ਬਕਾਰਾਂ ਤੋਂ ਬਚਾਓ, ਸ਼ੁਭ ਗੁਣਾਂ ਦੀ ਪ੍ਰਵਿਰਤੀ ਬਖਸ਼ੋ। ਇਹ ਜਿਹੜੇ ਜਨਮ ਮਰਨ ਦੇ ਬੰਧਨ ਹੈ ਇਹ ਮਾਲਕ ਹੀ ਕੱਟ ਸਕਦਾ ਪਰਮਾਤਮਾ। ਇਸ ਲਈ ਉਹਦੇ ਵਾਸਤੇ ਉਹਦੇ ਕੋਲ ਬੇਨਤੀ ਕਰਨੀ ਚਾਹੀਦੀ ਹੈ ਕਿ 84 ਲੱਖ ਜੂਨਾਂ ਦਾ ਗੇੜਾ ਆਵਾਗਮਨ ਮਿਟਾਓ, ਮੁਕਤੀ ਕਲਿਆਣ ਬਖਸ਼ੋ। ਕਤਕ ਹੋਵੇ ਸਾਧ ਸੰਗ ਬਿਨ ਸਹਿ ਸਭੇ ਸੋਚ, ਕਤਕ ਦੇ ਮਹੀਨੇ ਦੁਆਰਾ ਹਜ਼ੂਰ ਉਪਦੇਸ਼ ਦਿੰਦੇ ਆ, ਜੇ ਮਹਾਂਪੁਰਖਾਂ ਦੀ ਸੰਗਤ ਮਿਲ ਜਾਏ ਸਾਰੀਆਂ ਹੀ ਸੋਚਾਂ ਬਿਨ ਸਹਿ ਇਹ ਸਭ ਨਾਸ਼ ਹੋ ਜਾਂਦੇ। ਕਤਕ ਮਹੀਨਾ ਉਪਦੇਸ਼ ਦਿੰਦੇ ਮਹੀਨੇ ਨੂੰ ਸਫਲ ਕਰਨ ਵਾਸਤੇ ਮਹਾਂਪੁਰਖਾਂ ਦੀ ਜਿਹੜੀ ਸੰਗਤ ਕਰਨੀ ਚਾਹੀਦੀ ਹੈ, ਜਦੋਂ ਉਹਨਾਂ ਦੇ ਉਪਦੇਸ਼ ਦੇ ਮੁਤਾਬਕ ਚੱਲਾਂਗੇ ਚਿੰਤਾ ਦੂਰ ਹੋ ਜਾਣਗੀਆਂ। ਤੇ ਕਿਉਂਕਿ ਮਹਾਂਪੁਰਖਾਂ ਦੀ ਸੰਗਤ ਚ ਪਰਮਾਤਮਾ ਦਾ ਨਿਵਾਸ ਹੈ। ਹੁਣ ਤੁਹਾਰੀ ਆਦਿ ਕੱਤੇ ਦੀ ਮਹੀਨੇ ਦੀ ਵਿਚਾਰ ਦੱਸਦੇ ਹੈ। ਕਤਕ ਕਿਰਤ ਪਿਆ ਜੋ ਪਾਇਆ, ਕਤਕ ਦੇ ਮਹੀਨੇ ਦੁਆਰਾ ਉਪਦੇਸ਼ ਦਿੰਦੇ ਆ ਕਿ ਉਹੀ ਕਰਨ ਦਾ ਲੇਖਾ ਜਿਹੜਾ ਉਹ ਪਿਆ ਹੋਇਆ। ਕਤਕ ਕਿਰਤ ਪਿਆ, ਕਤਕ ਮਹੀਨੇ ਦੁਆਰਾ ਕਹਿੰਦੇ ਉਹੀ ਕਰਮ ਜਿਹੜਾ ਲੇਖਾਂ ਚ ਪਿਆ ਜੋ ਪ੍ਰਭ ਪਾਇਆ। ਕਹਿੰਦੇ ਹੇ ਜੀ, ਜਿਹੜਾ ਤੇਰੇ ਕਰਮ ਅਨੁਸਾਰ ਪ੍ਰਭੂ ਨੂੰ ਪਾਇਆ, ਮੈਨੇ ਪ੍ਰਵਾਨ ਹੋਇਆ। ਦੀਪਕ ਸਹਿਜ ਬਲੈ ਤਤ ਜਲਾਇਆ, ਇਹ ਗਿਆਨ ਰੂਪੀ ਜਿਹੜਾ ਦੀਵਾ ਕਦੋਂ ਜਗਦਾ, ਜਦੋਂ ਕਹਿੰਦੇ ਤਤ ਤੋਂ ਭਾਵ ਹੈ ਚੇਤਨ ਰੂਪੀ ਅਗਨੀ ਨੇ ਇਹਨੂੰ ਬਾਲਿਆ। ਚੇਤਨ ਸ਼ਕਤੀ ਦੇ ਆਸਰੇ ਮਨ ਵਿੱਚ ਕਹਿੰਦੇ ਫਿਰ ਗਿਆਨ ਦਾ ਪ੍ਰਕਾਸ਼ ਹੁੰਦਾ, ਸਹਿਜ ਮੈਨੂੰ ਗਿਆਨ ਦਾ ਪ੍ਰਕਾਸ਼ ਹੁੰਦਾ। ਦੀਪਕ ਰਸ ਤੇਲੋ ਤਨ ਫਿਰ ਮੇਲੋ ਤਨੋ ਮਾਂ ਹੈ ਸਰਸੀ। ਇਹ ਜਿਹੜਾ ਗਿਆਨ ਵੀ ਦੀਵਾ ਆ, ਇਹਦੇ ਵਿੱਚ ਰਸ, ਰਸ ਤੋਂ ਮਤਲਬ ਪ੍ਰੇਮ ਰੂਪੀ ਤੇਲ ਪਾਇਆ, ਉਹਦੇ ਪ੍ਰਕਾਸ਼ ਹੋਣ ਦੇ ਨਾਲ ਫਿਰ ਕਹਿੰਦੇ ਕਿ ਜੀਵ ਰੂਪੀ ਇਸਤਰੀ ਦਾ ਪਤੀ ਪਰਮੇਸ਼ਰ ਨਿਰੰਕਾਰ ਨਾਲ ਮਿਲਾਪ ਹੋਇਆ ਤੇ ਜੀਵ ਰੂਪੀ ਇਸਤਰੀ ਮਾਂ ਹੈ ਮੈਨੂੰ ਫਿਰ ਉਤਸ਼ਾਹ ਦੇ ਨਾਲ ਸਰਸੀ ਮੈਨੇ ਬਹੁਤ ਹੀ ਸਰਸੀ ਆਨੰਦ ਦੇ ਸਹਿਤ ਹੋ ਗਈ। ਤੇ ਗਿਆਨ ਰੂਪੀ ਦੀਵੇ ਜਦੋਂ ਪ੍ਰੇਮ ਦਾ ਤੇਲ ਪਾ ਕੇ ਬਾਲਿਆ, ਉਹਦੇ ਚਾਨਣ ਨਾਲ ਜਿਗਿਆਸੂ ਜਿਹੜਾ ਆਪਣੇ ਮਾਲਕ ਨੂੰ ਵੇਖ ਕੇ ਤੇ ਬਹੁਤ ਪ੍ਰਸੰਨ ਹੋ ਜਾਂਦਾ ਕਿ ਮੇਰਾ ਪਰਮੇਸ਼ਰ ਨਾਲ ਮਿਲਾਪ ਹੋ ਗਿਆ। ਅਵਗੁਣ ਮਾਰੀ ਮਰੈ ਨਾ ਸੀ ਜੈ ਗੁਣ ਮਾਰੀ ਤਾਂ ਮਰਸੀ। ਇਹ ਜਿੰਨੇ ਵੀ ਕੰਮ ਕਾਰ ਇਹਨਾਂ ਅਵਗੁਣਾਂ ਦੀ ਮਾਰੀ ਹੋਈ, ਉਸ ਪਰਮੇਸ਼ਰ ਤੋਂ ਬੇਮੁਖ ਹੋਈ ਹੋਈ, ਜਿੰਨਾ ਚਿਰ ਜੀਵਤ ਭਾਅ ਤੋਂ ਨਹੀਂ ਮਰਦੀ ਨਾ ਸੀ ਜੈ, ਇਹ ਜੀਵਨ ਦੀ ਵਾਜੀ ਨੂੰ ਸਜਦੀ ਭਾਵ ਮੁਕਤੀ ਪ੍ਰਾਪਤ ਨਹੀਂ ਕਰਦੀ। ਔਰ ਜਦੋਂ ਰਾਗ ਆਦਿਕ ਸ਼ੁਭ ਗੁਣਾਂ ਨੇ ਮਾਰੀ, ਇਹਨੂੰ ਮਾਰਨਾ ਕੀਤਾ ਭਾਵ ਦਾ ਜਿਹੜਾ ਜੀਵਤ ਭਾਵ ਹੰਕਾਰ ਸੀ, ਹੰਕਾਰ ਭਾਵ ਦੀ ਨਿਵਰਤੀ ਹੋ ਗਈ, ਮਰ ਸੀ ਇਹ ਪਿਆਰੇ ਦੇ ਵਿਛੋੜੇ ਚ ਮਰ ਜਾਏਗੀ। ਕਿਉਂਕਿ ਪਰਮੇਸ਼ਰ ਦੇ ਵਿਛੋੜੇ ਨੂੰ ਹਾਂਜੀ ਜਿਹੜਾ ਤੀਬਰ ਵੈਰਾਗ ਹੈ ਉਹਦੇ ਕਰਕੇ ਅਨੁਭਵ ਕੀਤਾ ਜਾਂਦਾ ਹੈ। ਔਗਣਾ ਕਰਕੇ ਜਿਹੜਾ ਜੀਵਤ ਭਾਵ ਹਉਮੈ ਦੂਰ ਨਹੀਂ ਹੁੰਦੀ, ਮੁਕਤੀ ਨਹੀਂ ਮਿਲਦੀ। ਇਹ ਜੀਵਤ ਭਾਵ ਦੀ ਜਿਹੜੀ ਹਉਮੈ ਇਹ ਸਭ ਸੰਤੋਖ ਗੁਣਾ ਕਰਕੇ ਮਰਦੀ ਹੈ, ਫਿਰ ਆਪਣੇ ਸਰੂਪ ਦੀ ਲਖਤਾ ਸੋਝੀ ਪ੍ਰਾਪਤ ਹੁੰਦੀ ਹੈ, ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਨਾਨਕ ਭਗਤ ਦੇ ਨਿਜ ਕਰ ਬੈਠੇ ਅਜਮਤ ਨਾਲ ਹੀ ਹਾਸਾ। ਇਹ ਵਾਹਿਗੁਰੂ ਨਾਮ ਸਿਮਰਨ ਤੇਰੀ ਭਗਤੀ ਹੈ ਜਿਹੜੀ, ਔਰ ਆਪਣੇ ਸਰੂਪ ਵਿੱਚ ਪਰਮੇਸ਼ਰ ਦੇ ਵਿੱਚ ਟਿਕੇ ਹੋਏ ਹੈ। ਕਹਿੰਦੇ ਸਾਨੂੰ ਅਜੇ ਭਾਵੇਂ ਅਵਸਥਾ ਬਿਰਧ ਵੀ ਹੋ ਗਈ ਹੈ, ਫਿਰ ਵੀ ਉਹਨਾਂ ਮਹਾਂਪੁਰਖਾਂ ਦੀ ਆਸਾ ਲੱਗ ਰਹੀ, ਅਜਿਹੋ ਤਨਾੜੀ ਤਨਾੜੀ ਮੈਨੇ ਤਿੰਨਾਂ ਦੀ ਅਜਿਹੋ ਮੈਨੇ ਅਜੇ ਵੀ ਆਸਾ ਲੱਗ ਰਹੀ ਕਿ ਉਹ ਮਹਾਂਪੁਰਖ ਸਾਡੀ ਕਲਿਆਣ ਕਰਨਗੇ। ਨਾਮ ਭਗਤ ਦੇ ਨਿਜ ਘਰ ਬੈਠੇ, ਨਾਮ ਸੁਣ ਕੇ ਭਗਤੀ ਕਰਕੇ ਜਿਹੜੇ ਆਪਣੇ ਸਵਰੂਪ ਪਰਮੇਸ਼ਰ ਦੇ ਵਿੱਚ ਸਮਾਧੀ ਵਿੱਚ ਇਸਤ ਹੋਏ ਟਿਕੇ ਹੋਏ ਬੈਠੇ ਹੈ, ਉਹਨਾਂ ਅੱਗੇ ਬੇਨਤੀ ਕਰਦੇ ਹਾਂ ਕਿ ਸਾਡੀ ਕਲਿਆਣ ਕਰਨ। ਨਾਨਕ ਮਿਲਹੋ ਕਪਟ ਦਰ ਖੁੱਲ੍ਹੋ ਇੱਕ ਘੜੀ ਖਤਮ ਆਸਾ। ਮਹਾਰਾਜ ਕਹਿੰਦੇ ਇਹ ਪਿਆਰੇ ਪਰਮੇਸ਼ਰ ਸਾਨੂੰ ਮਿਲੋ, ਸਾਡੇ ਜਿਹੜੇ ਕਪਟ ਦਰ ਪੰਜਾਂ ਕੋਸ਼ਾਂ ਦੇ ਜਿਹੜੇ ਪੜਦੇ ਹਨ ਇਹ ਖੋਲ ਦਿਓ। ਤੇਰੇ ਮਿਲਣ ਤੋਂ ਬਿਨਾਂ ਕਹਿੰਦੇ ਸਾਨੂੰ ਜਿਹੜੀ ਇੱਕ ਘੜੀ ਆ ਉਹ ਸਮਝੋ ਖਤਮ ਆਸਾ, ਛੇ ਮਹੀਨਿਆਂ ਦੇ ਬਰਾਬਰ ਪਾਸ ਰਹੀ। ਔਰ ਇਸ ਵਾਸਤੇ ਵਿੱਚ ਦਾ ਮਤਲਬ ਹੁੰਦਾ ਵਿਚੋਲਗੀ ਕਰਨੀ, ਸੰਯੋਗ ਦਾ ਭਾਗ, ਸੰਯੋਗ ਦਾ ਮਤਲਬ ਹੈ ਭਾਗ ਜਾਂ ਜਿਹੜੇ ਦੇ ਪੁੰਨ ਕਰਮ ਹੈ। ਵਿਯੋਗ ਹੁੰਦਾ ਵਿਛੋੜਿਆ ਦੁੱਖ, ਬੰਦੀ ਮੋਚ ਹੁੰਦਾ ਕਿ ਬੰਧਨਾਂ ਨੂੰ ਕੈਦ ਨੂੰ ਕੱਟਣ ਵਾਲੇ, ਜਿਹੜੇ ਅਸੀਂ ਕਰਮ ਕਰਦੇ ਹਾਂ। ਸਹਿਜ ਹੁੰਦਾ ਗਿਆਨ ਦਾ ਭਾਵ, ਤਤ ਦਾ ਮਤਲਬ ਹੁੰਦਾ ਤੇ ਜਿਹੜੇ ਚੇਤਨ ਰੂਪੀ ਅਗਨੀ ਦੇ ਨਾਲ ਜਲਾਇਆ ਮੈਨੇ ਬਾਲਿਆ, ਧਨ ਤੋਂ ਮਤਲਬ ਹੈ ਜੀਵ ਰੂਪੀ ਇਸਤਰੀ ਉਹਨਾਹੀ ਮੈਨੇ ਹੁੰਦਾ ਉਤਸ਼ਾਹ ਹੋਣਾ। ਸਰਸੀ ਦਾ ਮਤਲਬ ਆਨੰਦ ਵੀ ਹੈ, ਸਹਿਤ ਰਸ ਦੇ ਵੀ ਹੈ ਤੇ ਬਹੁਤਾ ਵੀ ਅਰਥ ਹੈ। ਤੀਜੇ ਤੋਂ ਮਨ ਮੁਕਤ ਹੋਣਾ, ਤਨਾੜੀ ਮੈਨੇ ਉਹਨਾਂ ਨੇ ਕਪਟ ਦੇ ਜਿਹੜੇ ਦਰਵਾਜੇ ਤੱਕਦੇ ਆ ਘੱਟ ਛੇ ਮਾਸੇ ਮਹੀਨੇ, ਕਿਉਂਕਿ ਉਹਦੇ ਵਿਛੋੜਿਆ ਦਾ ਜਿਹੜਾ ਦੁੱਖ ਆ ਉਹ ਪ੍ਰੇਮੀ ਕਹਿੰਦੇ ਸਾਨੂੰ ਛੇਆਂ ਮਹੀਨਿਆਂ ਨੂੰ ਬੜਾ ਲੰਬਾ ਜਿਹੜਾ ਉਹ ਗੁਜ਼ਰ ਰਿਹਾ ਤੇ ਆਪ ਇਹ ਕਹਿੰਦੇ ਕਿਰਪਾ ਕਰ ਦਿਓ। ਹੁਣ ਮਕਰ ਦਾ ਮਹੀਨਾ ਰਾਗ ਮਾਚ ਜਾ ਦੇ ਮੰਗਰ ਮਾਹੇ ਸੋਹੰਦੀ ਆ ਹਰ ਫਿਰ ਸੰਗ ਬੈਠੜੀ ਆ ਮਗਰ ਦੇ ਮਹੀਨੇ ਦੁਆਰਾ ਕਹਿੰਦੇ ਜਿਹੜੀਆਂ ਜਗਿਆਸੂ ਰੂਪੀ ਇਸਤਰੀਆਂ ਉਹ ਵਾਹਿਗੁਰੂ ਦੇ ਸੰਗ ਵਿਚ ਬੈਠੀਆਂ ਹੋਈਆਂ ਸੁਭਾਵਮਾਨ ਹੋ ਰਹੀਆਂ ਕਿਉਂਕਿ ਇਸਤਰੀ ਦੀ ਮਾਨ ਵਡੇਈ ਸੋਭਾ ਜਿਹੜੀ ਹੈ ਉਹ ਪਤੀਵਰਤਾ ਧਰਮ ਨਾਲੇ ਹੁੰਦੀ ਹੈ ਇਸ ਲਈ ਕਹਿੰਦੇ ਫਿਰ ਸਰਦੀ ਆਉਣ ਦੇ ਮਹੀਨੇ ਵਿਚ ਇਸਤਰੀਆਂ ਜਿਵੇਂ ਆਪਣੇ ਪਤੀ ਦੀ ਹਾਂਜੀ ਸ਼ਰਨ ਵਿਚ ਰਹਿ ਕੇ ਸੋਭਾ ਪਾਉਂਦੀਆਂ ਇਸ ਤਰ੍ਹਾਂ ਪਰਮਾਤਮਾ ਨਾਲ ਜਿਹੜੇ ਬੰਦਗੀ ਕਰਨ ਵਾਲੇ ਤੇ ਜਦੋਂ ਆਪਣੇ ਅੰਦਰ ਸ਼ੁਭ ਗੁਣਾਂ ਨੂੰ ਵਸਾਉਂਦੇ ਆ ਉਹ ਵੀ ਵਾਹਿਗੁਰੂ ਦੀ ਸੰਗਤ ਚ ਬੈਠੇ ਸੁਭਾਵਮਾਨ ਹੁੰਦੇ ਆ ਤਿੰਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮਿਲ ਲਿਆ ਉਹਨਾਂ ਦੀ ਜਿਹੜੀ ਸੋਭਾ ਉਹ ਕਿਸ ਤਰ੍ਹਾਂ ਗਿਣੀ ਜਾਏ ਜਿਹਨਾਂ ਨੂੰ ਮਾਲਕ ਨੇ ਆਪਣੇ ਨੂੰ ਮਿਲਾ ਲਿਆ ਉਹ ਬਹੁਤ ਉਪਮਾਨ ਦੇ ਸਹਿਜ ਸ਼ੁਭ ਗੁਣਾਂ ਦੇ ਕਰਕੇ ਮਾਲਕ ਨੇ ਉਹਨਾਂ ਨੂੰ ਆਪਣੇ ਨੂੰ ਮਿਲਾ ਲਿਆ ਉਹਨੇ ਆਪਣਾ ਜੀਵਨ ਲਾਉਣਾ ਕੀਤਾ ਤਨ ਮਨ ਮੌਲਿਆ ਰਾਮ ਸੁਣ ਸੰਗ ਸਾਧ ਸੇਲੜੀਆ ਜਿਹੜੇ ਮਹਾਤਮਾ ਰੂਪੀ ਸਖੀਆਂ ਦੀ ਸੰਗਤ ਕਰਕੇ ਉਹਨਾਂ ਦਾ ਤਨ ਵੀ ਤੇ ਮਨ ਵੀ ਪਰਮੇਸ਼ਰ ਨੂੰ ਮਿਲ ਕੇ ਖਿੜ ਗਿਆ ਬੋਲਣਾ ਨੂੰ ਖਿੜਨ ਦਾ ਸਾਧ ਸੇਲੜੀਆ ਜਿਹੜੇ ਸਾਧੂ ਰੂਪੀ ਸਖੀਆਂ ਕਿਉਂਕਿ ਮਹਾਂਪੁਰਖਾਂ ਦੀ ਸੰਗਤ ਕਰਕੇ ਪਰਮਾਤਮਾ ਦੇ ਭਜਨ ਦਾ ਗਿਆਨ ਜਿਹੜਾ ਸਾਨੂੰ ਮਿਲ ਸਕਦਾ ਜਿਵੇਂ ਰਾਜਨੀਤੀ ਤੋਂ ਰਾਜਨੀਤੀ ਦੀ ਵਿਚਾਰ ਮਿਲਦੀ ਹੈ ਕੋਈ ਡਾਕਟਰ ਆ ਡਾਕਟਰੀ ਬਾਰੇ ਕੋਈ ਵਪਾਰੀ ਆ ਵਪਾਰ ਬਾਰੇ ਪਤਾ ਲੱਗੇਗਾ ਮਕੈਨਿਕ ਹੈ ਮਕੈਨਿਕ ਕੋਈ ਸਾਇੰਸਿਸਟ ਹੈ ਉਹ ਤੋਂ ਉਹ ਗਿਆਨ ਮਿਲੇਗਾ ਸੰਤਾਂ ਤੋਂ ਪਰਮੇਸ਼ਰ ਦੀ ਭਜਨ ਬੰਦਗੀ ਬਾਰੇ ਰੋਸ਼ਨੀ ਮਿਲਦੀ ਹੈ ਫਿਰ ਕਹਿੰਦੇ ਜਿਨ੍ਹਾਂ ਨੇ ਉਹਦੇ ਨਾਲ ਆਪਣੇ ਲੈਵਲ ਆ ਲਏ ਹੈ ਜਦੋਂ ਲੈਵਲ ਆ ਗਈ ਤੇ ਤਨ ਤੇ ਮਨ ਦੇ ਪਰਮਾਤਮਾ ਦਾ ਫਿਰ ਪ੍ਰਕਾਸ਼ ਹੋ ਗਿਆ ਜਦੋਂ ਦਾ ਪ੍ਰਤਾਪ ਮਿਲਾਪ ਹੋ ਗਿਆ ਫਿਰ ਦਰਸ਼ਨ ਕਰਕੇ ਮਨ ਜਿਹੜਾ ਐਨ ਖਿੜ ਜਾਂਦਾ ਸਾਧਜਨਾਂ ਤੇ ਬਾਹਰੀ ਸੇਨ ਅਕੇਲੜੀਆ ਜਿਹੜੇ ਮਹਾਂਪੁਰਖਾਂ ਦੀ ਸੰਗਤ ਤੋਂ ਬਾਹਰ ਰਹਿੰਦੇ ਆ ਉਹ ਇਕੱਲੇ ਹੀ ਰਹਿੰਦੇ ਆ ਭਾਵਨਾ ਸ਼ੁਭ ਗੁਣ ਪੈਦਾ ਨਹੀਂ ਹੁੰਦੇ ਸ਼ੁਭ ਗੁਣਾਂ ਤੋਂ ਰਹਿਤੇ ਹੁੰਦੇ ਮਹਾਤਮਾ ਸੰਗ ਕਰਕੇ ਪਰਮਾਤਮਾ ਦਾ ਜਿਹੜਾ ਮੈਂ ਦਰਵਾਜ਼ਾ ਦੱਸਿਆ ਇਹ ਕਹਿੰਦੇ ਫਿਰ ਜਿਹੜਾ ਪੁਰਖ ਹੈ ਉਹ ਸਤਸੰਗ ਨਹੀਂ ਕਰਦਾ ਪਰਮਾਤਮਾ ਦੇ ਦਰਵਾਜ਼ੇ ਤੋਂ ਬਾਹਰ ਇਕੱਲਾ ਹੀ ਰਹਿ ਜਾਂਦਾ ਤਿੰਨ ਦੁੱਖ ਨਾ ਕਗ ਨੂੰ ਉਤਰਿਆ ਸੀ ਜਮ ਕਹਿ ਬਸ ਪੜੀ ਆ ਉਹਨਾਂ ਦਾ ਜਿਹੜਾ ਇਕੱਲੇ ਪੁਣੇ ਦਾ ਹਾਂਜੀ ਦੁੱਖ ਆ ਉਹ ਕਦੀ ਨਿਵਿਰਤ ਨਹੀਂ ਹੁੰਦਾ ਅਖੀਰੇ ਉਹਨਾਂ ਨੂੰ ਜਮਾਂ ਦੇ ਬਸ ਪੈਣਾ ਪੈਂਦਾ ਸੇ ਜਮ ਕਹਿ ਬਸ ਪੜੀ ਆ ਉਹ ਜਿਹੜੇ ਜਮਾਂ ਦੇ ਬਸ ਪੈਂਦੇ ਕਿਉਂਕਿ ਮਹਾਂਪੁਰਖ ਸੰਗਤ ਚੋਂ ਨਾਮ ਸਿਮਰਨ ਕਰਕੇ ਪਰਮਾਤਮਾ ਰੂਪੀ ਪਤੀ ਦੀ ਪ੍ਰਾਪਤੀ ਹੋ ਸਕਦੀ ਹੈ ਤੇ ਜੇ ਜਗਿਆਸੂ ਰੂਪੀ ਇਸਤਰੀਆਂ ਮਹਾਂਪੁਰਖ ਸੰਗ ਤੋਂ ਬੇਮੁੱਖ ਹੋ ਕੇ ਹਾਂਜੀ ਆਪਣੇ ਆਪ ਚ ਰਹਿਣ ਅੰਤ ਨੂੰ ਫਿਰ ਨਰਕਾਂ ਵਿਚ ਉਹਨਾਂ ਨੂੰ ਪਾਇਆ ਜਾਂਦਾ ਜਿਹਨੇ ਰਾਜਾ ਪ੍ਰਭ ਆਪਣਾ ਸਿੱਧੇ ਸਨਤ ਖੜੀ ਆ ਜਿਹਨਾਂ ਨੇ ਆਪਣੇ ਪਰਮੇਸ਼ਰ ਨੂੰ ਸਿਮਰਿਆ ਰਾਜਾ ਮੈਨੂੰ ਯਾਦ ਕੀਤਾ ਉਸ ਦਾ ਉਹਦੇ ਹਜੂਰ ਖਲੋਤੇ ਜਿਹੜੇ ਆ ਨਜ਼ਰ ਆ ਰਹੇ ਖੜੀ ਆ ਮੈਨੂੰ ਖੜੇ ਕਿਉਂਕਿ ਜਿਹੜੇ ਜਗਿਆਸੂ ਵੀ ਇਸਤਰੀਆਂ ਆਪਣੇ ਪਰਮੇਸ਼ਰ ਦਾ ਸਵਾਸ ਸਵਾਸ ਸਿਮਰਨ ਕਰਦੀਆਂ ਸਦਾ ਉਹਦੇ ਅੰਗ ਸੰਗ ਦੇਖਦੀਆਂ ਕਿਉਂਕਿ ਧਿਆਤਾ ਧਿਆਉਣ ਵਾਲੇ ਤੇ ਮੰਜੀ ਦਾ ਧਿਆਨ ਕੀਤਾ ਜਾਏ ਇੱਕ ਰੂਪ ਹੋ ਜਾਂਦੇ ਹੈ ਇਹ ਧਿਆਤਾ ਨੂੰ ਤੇ ਸਦਾ ਹੀ ਸਾਹਮਣੇ ਨਜ਼ਰ ਆਉਂਦਾ ਜਿਸ ਤਰ੍ਹਾਂ ਮੀਰਾਂ ਬਾਈ ਨੇ ਬੰਦਗੀ ਕੀਤੀ ਤੇ ਹਰ ਵੇਲੇ ਮਗਨ ਰਹਿੰਦੇ ਸੀ ਰਤਨ ਜੇ ਹਰ ਲਾਲ ਹਰ ਕੰਠ ਤੇ ਨਾਲ ਜੜੀ ਆ ਫਿਰ ਰਤਨ ਜਵਾਰਾਂ ਲਾਲਾਂ ਰੂਪੀ ਜਿਹੜਾ ਪਰਮੇਸ਼ਰ ਦਾ ਨਾਮ ਹੈ ਉਹਨਾਂ ਨੇ ਆਪਣੇ ਗਲ ਦੇ ਵਿੱਚ ਹਾਂਜੀ ਕੰਠ ਨੇ ਗਲ ਦੇ ਵਿੱਚ ਜੜੀ ਆ ਜੜਿਆ ਹੋਇਆ ਭਾਵ ਕਿ ਹਰ ਵੇਲੇ ਹਿਰਦੇ ਚ ਪਰਮਾਤਮਾ ਦਾ ਜਿਹੜਾ ਐਸਾ ਅਮੋਲਕ ਪਵਿੱਤਰ ਨਾਮ ਹੈ ਉਹਨੂੰ ਚੇਤੇ ਕਰਦੇ ਆਪਣੇ ਪਤੀ ਦੇ ਅੰਗ ਸੰਗ ਰਹਿੰਦੇ ਆ ਉਹਨਾਂ ਦੇ ਗਲ ਚ ਰਤਨਾਂ ਜਵਾਹਰਾਂ ਗਾਲਾਂ ਦੇ ਬਣੇ ਹੋਏ ਜਿਹੜੇ ਵਡਮੁੱਲੇ ਹਾਰ ਜਿਨ੍ਹਾਂ ਨੂੰ ਪਹਿਨਦੇ ਸ਼ੁਭ ਗੁਣਾਂ ਰੂਪੀ ਬੈਰਾਗ ਵਿਵੇਕ ਆਦਿ ਹਨ ਜਿਹੜੇ ਜਿਹੜੇ ਅਸੀਂ ਪਰਮਾਤਮਾ ਦੇ ਭਜਨ ਹਰ ਵੇਲੇ ਤਿਆਰ ਕਰ ਤਿਆਰ ਰਹਿੰਦੇ ਉਹਨਾਂ ਦੇ ਕੰਠ ਚ ਰਤਨ ਬੈਰਾਗ ਲਾਲ ਪ੍ਰੇਮ ਇਹ ਜਿਹੜਾ ਚੱਕਰ ਆ ਸਦਾ ਹੀ ਚੱਲਦਾ ਔਰ ਜਿਸ ਤਰ੍ਹਾਂ ਕਹਿੰਦੇ ਮੀਰਾਂ ਜਿਹੜੀ ਸੀ ਪਰਮੇਸ਼ਰ ਦੇ ਪਿਆਰ ਮਸਤ ਹੋਈ ਸਵਾਸ ਸਵਾਸ ਪ੍ਰੇਮ ਬੈਰਾਗ ਤੇ ਗਿਆਨ ਵਿੱਚ ਆਪਣਾ ਜੀਵਨ ਜਿਹੜਾ ਬਤੀਤ ਕਰਕੇ ਉੱਚਾ ਤੇ ਸੁੱਚਾ ਬਣਾਇਆ ਉਸਨੇ ਇਸ ਤਰ੍ਹਾਂ ਪ੍ਰੇਮੀ ਦਿਨ ਰਾਤ ਪਵਨ ਹੁੰਦੇ ਆ ਨਾਨਕ ਵੰਸ਼ ਹੈ ਧੂੜ ਕਹਿਣਾ ਪ੍ਰਭ ਸਰਣੀ ਦਰ ਪੜੀ ਆਹ ਮਹਾਰਾਜ ਕਹਿੰਦੇ ਉਹਨਾਂ ਦੇ ਚਰਨਾਂ ਦੀ ਧੂੜੀ ਹੀ ਲੋਚਦੇ ਆ ਜਿਹੜੇ ਪਰਮੇਸ਼ਰ ਦੇ ਦਰਵਾਜੇ ਦੇ ਉੱਤੇ ਹਰ ਵੇਲੇ ਉਹਦੇ ਸ਼ਰਨ ਚ ਪਏ ਹੋਏ ਆ ਮਹਾਰਾਜ ਦਾ ਆਖਿਆ ਸੀ ਪ੍ਰੇਮੀ ਪਰਮੇਸ਼ਰ ਰੂਪ ਹੋ ਜਾਂਦੇ ਆ ਤੇ ਉਹਨਾਂ ਦੇ ਚਰਨਾਂ ਦੀ ਜਿਹੜੀ ਧੂੜੀ ਹੈ ਮੱਥੇ ਤੇ ਲਾਉਂਦੇ ਆ ਮੰਗਰ ਪ੍ਰਭ ਆਰਾਧਨਾ ਬਹੁਟ ਨਾ ਜਨਮ ਰਿਆ ਮਗਰ ਦੇ ਮਹੀਨੇ ਦੁਆਰਾ ਉਪਦੇਸ਼ ਦਿੰਦੇ ਆ ਜਿਹੜੇ ਪ੍ਰਭੂ ਦੇ ਨਾਮ ਦਾ ਆਰਾਧਨ ਕਰਦੇ ਆ ਉਹਨਾਂ ਨੂੰ ਦੁਬਾਰਾ ਫਿਰ ਕਿਸੇ ਜਨਮ ਚ ਨਹੀਂ ਆਉਣਾ ਪੈਂਦਾ ਉਹਨਾਂ ਦਾ ਜਨਮ ਨਹੀਂ ਆਪਣੇ ਫਿਰ ਉਹ ਪਰਮੇਸ਼ਰ ਦਾ ਸਿਮਰਨ ਕਰਦੇ ਆ ਉਹਨਾਂ ਦਾ ਜਨਮ ਮਰਨ ਜਿਹੜਾ ਚੱਕਰ ਹੈ ਕੱਟਿਆ ਜਾਂਦਾ ਮਹੀਨਾ ਹੁਣ ਮਗਰ ਦਾ ਤੁਖਾਰੀ ਲਾਗਚੀ ਦੀ ਵਿਚਾਰ ਦੱਸਣਗੇ ਮਗਰ ਮਾਹੋ ਪਲਾ ਹਰ ਗੁਣ ਅੰਕ ਸਮਾਵੇ ਮਗਰ ਦਾ ਮਹੀਨਾ ਭਾਈ ਤਾਂ ਹੀ ਚੰਗਾ ਆ ਜੇ ਕੋਈ ਗੁਰਮੁਖ ਪਿਆਰਾ ਆਪਣੇ ਹਿਰਦੇ ਚ ਪਰਮੇਸ਼ਰ ਦੇ ਗੁਣਾਂ ਨੂੰ ਸਮਾਵੇ ਮੈਨੇ ਗ੍ਰਹਿਣ ਕਰ ਲਵੇ ਅੰਕ ਮੈਨੇ ਹਿਰਦੇ ਚ ਨਾਮ ਸਿਮਰਨ ਦੇ ਨਾਲ ਹੀ ਮਗਰ ਦਾ ਮਹੀਨਾ ਜਿਹੜਾ ਸੁੱਖ ਨਾਲ ਬਤੀਤ ਹੋ ਸਕਦਾ ਗੁਣਵੰਤੀ ਗੁਣ ਰਵੈ ਮੈਂ ਫਿਰ ਨਿਸ਼ਚਲ ਭਾਵੇ ਜਿਹੜੇ ਗੁਣਵਾਨ ਆ ਉਹਦੇ ਦਿਨ ਰਾਤ ਗੁਣ ਗਾਉਂਦੇ ਆ ਰਵੀ ਮੈਨੇ ਜਾਗਦੇ ਆ ਕਹਿੰਦੇ ਮੈਨੂੰ ਸਦਾ ਹੀ ਨਿਸ਼ਚਲ ਮੈਨੇ ਜਿਹੜਾ ਸਦਾ ਰਹਿਣ ਵਾਲਾ ਸਥਿਰ ਰਹਿਣ ਵਾਲਾ ਪਰਮੇਸ਼ਰ ਉਹੀ ਭਾਉਂਦਾ ਚੰਗਾ ਲੱਗਦਾ ਹੈ ਨਿਸ਼ਚਲ ਚਤੁਰ ਸੁਜਾਨ ਵਧਾਤਾ ਚੰਚਲ ਜਗਤ ਸਵਾਇਆ ਉਹ ਪਰਮਾਤਮਾ ਹੀ ਨਿਸ਼ਚਲ ਅਚਲ ਆ ਚਤੁਰ ਹੈ ਸੁਜਾਨ ਆ ਔਰ ਹਿਰਦੇ ਦੀਆਂ ਸਾਰੀਆਂ ਗੱਲਾਂ ਨੂੰ ਜਾਣਨ ਵਾਲਾ ਤੇ ਪਰੰਤੂ ਇਹ ਜਿੰਨਾ ਜਗਤ ਹੈ ਬੜਾ ਚੰਚਲ ਹੈ ਸੁਭਾਅ ਮੈਨੇ ਸਾਰਾ ਹੀ ਚਲਾਏ ਮਨ ਹੋਣ ਵਾਲਾ ਇਸ ਕਰਕੇ ਜਿਹੜਾ ਸਦਾ ਹੀ ਟਿਕ ਕੇ ਰਹਿਣ ਵਾਲਾ ਉਹ ਪਰਮੇਸ਼ਰ ਮੈਨੂੰ ਚੰਗਾ ਲੱਗਦਾ ਜਿਹੜਾ ਨਾਲ ਸੋਹਣਾ ਜਗਤ ਹੈ ਮੈਨੂੰ ਆਉਂਦਾ ਚੰਗਾ ਨਹੀਂ ਲੱਗਦਾ ਗਿਆਨ ਧਿਆਨ ਗੁਣ ਅੰਕ ਸਮਾਨੇ ਪ੍ਰਭਾ ਨੇ ਤਾਂ ਪਾਇਆ ਕਹਿੰਦੇ ਜਿਹਨਾਂ ਗੁਰਮੁਖਾਂ ਦੇ ਹਿਰਦੇ ਚ ਗਿਆਨ ਧਿਆਨ ਆਦਿਕ ਜਿਹੜੇ ਸ਼ੁਭ ਗੁਣ ਸਮਾਏ ਹੋਏ ਆ ਜਿਹਨਾਂ ਨੂੰ ਧਾਰਿਆ ਉਹ ਫਿਰ ਕਹਿੰਦੇ ਜਿਹੜੇ ਗੁਣ ਪਰਮੇਸ਼ਰ ਨੂੰ ਪ੍ਰਵਾਨ ਹੋ ਜਾਂਦੇ ਆ ਉਹ ਗੁਣਾਂ ਨੂੰ ਧਾਰਨ ਵਾਲਾ ਪਰਮੇਸ਼ਰ ਜਿਹੜਾ ਸਾਨੂੰ ਹਰ ਵੇਲੇ ਬਹੁਤ ਪਿਆਰਾ ਲੱਗਦਾ ਔਰ ਕਹਿੰਦੇ ਉਹਦੇ ਧਾਰਨ ਕੀਤੇ ਜਿਹੜੇ ਗੁਣ ਆ ਉਹ ਪ੍ਰਭੂ ਨੂੰ ਪ੍ਰਵਾਨ ਹੁੰਦੇ ਆ ਸ਼ੁਭ ਗੁਣ ਵਾਲਿਆਂ ਦੇ ਪ੍ਰਸੰਨ ਹੋ ਜਾਂਦਾ ਬੜਾ ਭਾਣੇ ਦਾ ਪਾਇਆ ਜੇ ਪ੍ਰਭੂ ਦੇ ਭਾਣੇ ਜਾਇਆ ਤੋਂ ਉਸਨੂੰ ਪਾ ਜਾਂਦੇ ਗੀਤ ਨਾਦ ਕਵਿਤ ਕਵੇ ਸੁਣ ਰਾਮ ਨਾਮ ਦੁੱਖ ਭਾਗੈ ਜਿਹੜੇ ਗੀਤ ਨਾਦ ਜਿਹੜੇ ਸ਼ਬਦ ਔਰ ਕਵਿਤ ਜਿਹੜੇ ਕਵੀਆਂ ਤੋਂ ਕਵੇ ਕਵਿਤਾਵਾਂ ਸੁਣ ਸੁਣ ਕੇ ਕਹਿੰਦੇ ਫਿਰ ਪਰਮੇਸ਼ਰ ਦੇ ਨਾਮ ਸੁਣ ਕਰਨੇ ਨਾ ਜਨਮ ਮਰਦੇ ਦੁੱਖ ਦੇ ਭਾਗ ਹੁੰਦੇ ਦੂਰ ਹੋ ਜਾਂਦੇ ਨਾਨਕ ਸਾਧ ਨਾਹ ਪਿਆਰੀ ਅਵ ਭਗਤੀ ਪਰਿਆਗ ਗੁਰੂ ਮਹਾਰਾਜ ਆਖਦੇ ਇਸਤਰੀ ਜਿਹੜੀ ਪਰਮੇਸ਼ਰ ਨੂੰ ਪਿਆਰੀ ਹੈ ਪਾ ਜਾਂਦੀ ਹੈ ਜਿਹਨੇ ਪਿਆਰੇ ਅੱਗੇ ਅਬ ਮੈਨੇ ਆਪਣੇ ਹਿਰਦੇ ਤੋਂ ਸੱਚੀ ਭਗਤੀ ਕੀਤੀ ਹੈ ਜਿਹਨਾਂ ਦੇ ਅਬ ਹਿਰਦੇ ਪਰਮੇਸ਼ਰ ਦੀ ਸੱਚੀ ਭਗਤੀ ਹੈ ਤੇ ਉਹ ਪਿਆਰੇ ਦੇ ਅੱਗੇ ਸੱਚੀ ਭਗਤੀ ਕਰਦੇ ਆ ਉਹ ਨੂੰ ਪਾ ਦਿੰਦੇ ਆ ਮਾਹੇ ਤੋਂ ਮਤਲਬ ਹੁੰਦਾ ਵਿੱਚ ਸੁਹੰਦੀਆਂ ਮੈਨੇ ਹੋਣਾ ਸੋਭਨੀ ਹੋਣਾ ਗਣੀ ਮੈਨੇ ਹੁੰਦਾ ਗਿਣਨਾ ਔਰ ਮੌਲਣ ਤੋਂ ਭਾਵ ਆ ਖਿੜ ਜਾਣਾ ਤੇ ਬਾਹਰੀ ਤੋਂ ਮੈਨੂੰ ਹੁੰਦਾ ਬੇਮੁੱਖ ਹੋ ਜਾਣਾ। ਰਾਵਣੇ ਦਾ ਭਾਵ ਆ ਉਹਨੂੰ ਚੇਤੇ ਕਰਨਾ, ਕੰਠ ਮੈਨੂੰ ਹੁੰਦਾ ਗਾਲ ਦੇ ਨਾਲ, ਬਾਂਛੇ ਦਾ ਮਤਲਬ ਹੁੰਦਾ ਇਸ ਚੀਜ਼ ਨੂੰ ਲੁੱਟਣਾ। ਪਰ ਮੈਨੇ ਉਹਦੇ ਦਰਬਾਰ ਵਿੱਚ ਜਨਵੜੀਆਂ, ਮੈਨੇ ਜਿਹੜਾ ਜੰਮਣ ਮਰਨਾ। ਅੰਗ ਦਾ ਭਾਵ ਹੈ ਹਿਰਦੇ ਚ, ਔਰ ਅਵੇ ਦਾ ਮਤਲਬ ਹੈ ਉਹਦੇ ਜਸ ਨੂੰ ਉਚਾਰਨਾ। ਵਧਾਤਾ ਜਿਹੜਾ ਕਰਮਾਂ ਦੇ ਫਲ ਦੇਣ ਵਾਲਾ ਕੌਣ? ਪਰਮੇਸ਼ਰ ਹੈ। ਵਾਇਆ ਮਤਲਬ ਸਾਰਾ ਹੀ, ਨਾਦ ਨਾਮ ਸ਼ਬਦ ਆ, ਔਰ ਕਵਿਤ ਨਾਮ ਜਿਹੜੀਆਂ ਕਵਿਤਾਵਾਂ, ਕਵੀ ਜਿਹੜੇ ਕਵੀਆਂ ਦੀਆਂ, ਸਾਧ ਮਤਲਬ ਗਿਆ ਸਰੂਪ ਇਸਤਰੀ, ਨਾ ਮੈਨੇ ਪਤੀ ਪਰਮਾਤਮਾ, ਅਬ ਤੋਂ ਮਤਲਬ ਹੁੰਦਾ ਹਿਰਦਾ। ਤੇ ਜਿਨ੍ਹਾਂ ਨੇ ਆਪਣੇ ਹਿਰਦੇ ਚ ਉਹਨੂੰ ਚੇਤੇ ਕੀਤਾ ਉਹਨੂੰ ਫਿਰ ਪਾ ਜਾਂਦੇ ਆ, ਉਹਨਾਂ ਤੇ ਮਾਲਕ ਦੀ ਜਿਹੜੀ ਮਿਹਰ ਹੈ ਉਹ ਪਾਈ ਹੋ ਜਾਂਦੀ ਹੈ। ਉਹਦੀ ਕਿਰਪਾ ਲੈਣ ਵਾਸਤੇ ਫਿਰ ਉਹਦੀ ਜਿਹੜੀ ਬੰਦਗੀ ਹੈ ਉਹ ਕਰਨੀ ਪੈਂਦੀ ਹੈ। ਬੰਦਗੀ ਤੋਂ ਬਿਨਾਂ ਕੋਈ ਗੱਲ ਬਣਦੀ ਨਹੀਂ। ਹੁਣ ਪੋਹ ਦੇ ਮਹੀਨੇ ਦੀ ਵਿਚਾਰ ਦੱਸਦੇ ਰਾਗ ਮਾਝ ਦੇ ਵਿੱਚ, ਪੋਖ ਤੁਖਾਰਾਂ ਵਿਆਪੇ ਕੰਠ ਮਿਲਿਆ ਹਰ ਨਾ ਹੋ। ਪੋਹ ਦੇ ਮਹੀਨੇ ਜੀ ਕਹਿੰਦੇ ਜਿਹੜੀ ਤੁਖਾਰ ਸਰਦੀ ਹੈ ਉਹਨਾਂ ਨੂੰ ਨਹੀਂ ਲੱਗਦੀ, ਵਿਆਪਦੀ ਨਹੀਂ ਲੱਗਦੀ। ਜਿਹਨਾਂ ਦੇ ਕਹਿੰਦੇ ਗਲ ਵਿੱਚ ਹਰੀ ਨਾ ਹੋ, ਹਰੀ ਪਰਮੇਸ਼ਰ ਦਾ ਨਾਮ ਮਿਲਿਆ, ਜਿਹੜੇ ਨਾਮ ਦਾ ਸਵਾਸ ਵਾਸ ਮੁਨ ਕਰਦੇ, ਜਿਹੜੇ ਬਰਾਗ ਵਾਲੇ ਜਗਿਆਸੂ ਹੈ ਉਹ ਆਪਣੇ ਮਨ ਚ ਇਹ ਗੱਲ ਕਹਿੰਦੇ ਹੈ, ਹੇ ਮਨ ਜਿਹਨਾਂ ਦੇ ਕੋਲ ਪਤੀ ਪਰਮਾਤਮਾ ਵੱਸ ਰਿਹਾ। ਔਰ ਜਿਹੜੀ ਪੋਹ ਮਹੀਨੇ ਚ ਬਰਫ ਵਰਗੀ ਠੰਡ ਪੈਂਦੀ ਹੈ, ਸਰਦੀ ਦਾ ਦੁੱਖ ਉਹਨਾਂ ਨੂੰ ਅਨੁਭਵ ਨਹੀਂ ਹੁੰਦਾ। ਜਿਵੇਂ ਕਹਿੰਦੇ ਜੰਗਲਾਂ ਦੇ ਵਿੱਚ ਗੁਫਾ ਔਰ ਬਰਫਾਨੀ ਬਰਫਾਨੀ ਜਿਹੜੇ ਪਹਾੜੀ ਸਥਾਨ ਹੈ, ਕਈ ਮਹਾਤਮਾ ਹਰੀ ਨਾਮ ਦੇ ਸਿਮਰਨ ਚ ਹਰ ਵੇਲੇ ਲਿਵਲੀਨ ਰਹਿੰਦੇ ਆ, ਬਿਨਾਂ ਕਿਸੇ ਵਸਤਰ ਤੋਂ, ਕੋਈ ਧਨ ਟੱਕਣ ਤੋਂ ਬਿਨਾਂ ਸਾਲਾਂ ਵਿੱਚ ਤਪੱਸਿਆ ਕਰਦੇ ਆ, ਨਾ ਸਰਦੀ ਲੱਗਦੀ ਹੈ, ਕਿਉਂਕਿ ਉਹਨਾਂ ਦੇ ਕੰਠ ਪਰਮੇਸ਼ਰ ਦਾ ਨਾਮ ਮਿਲਿਆ ਹੈ, ਮਾਲਕ ਦੀ ਹੋਂਦ ਨੂੰ ਸਦਾ ਜਾਣਦੇ ਆ। ਬਰਫਾਨੀ ਪਹਾੜਾਂ ਤੇ ਬਰਫਾਂ ਦੀ ਜਿਹੜੀ ਸਰਦੀ ਉਹ ਵੀ ਉਹਨਾਂ ਨੂੰ ਪਹੁੰਚਦੀ ਨਹੀਂ, ਉਹ ਆਪਣੇ ਆਨੰਦ ਸਰੂਪ ਚ ਰਹਿੰਦੇ ਆ। ਮਨ ਵੇਦਿਆ ਚਰਨਾਰਵਿੰਦ ਦਰਸ਼ਨ ਲਗੜਾ ਸਾਹ, ਉਹਨਾਂ ਦਾ ਜਿਹੜਾ ਮਨ ਹੈ ਗੁਰੂ ਮਹਾਰਾਜ ਦੇ ਪਵਿੱਤਰ ਚਰਨ ਕਮਲਾਂ ਨੂੰ ਬਿੰਨਿਆ ਹੈ, ਭਾਵ ਮਾਲਕ ਦੇ ਦਰਸ਼ਨਾਂ ਦੇ ਵਿੱਚ ਹਰ ਵੇਲੇ ਲਗੜਾ ਸਾਹ, ਉਹਦੇ ਦਰਸ਼ਨਾਂ ਦੀ ਤਾਂਘ ਵਿੱਚ ਸਾਹ ਜਿਹੜਾ ਮਾਲਕ ਹੈ ਲਗੜਾ ਲੱਗਿਆ ਹੋਇਆ ਜੁੜਿਆ ਹੈ। ਕਹਿੰਦੇ ਜਿਗਿਆਸੂ ਰੂਪ ਜਿਹੜੀਆਂ ਇਸਤਰੀਆਂ ਜਿਹਨਾਂ ਦੇ ਹਿਰਦੇ ਚ ਪਰਮੇਸ਼ਰ ਵੱਸ ਰਿਹਾ, ਉਹਨਾਂ ਦੀ ਕਹਿੰਦੇ ਫਿਰ ਜਿਹੜੀ ਲਿਵ ਹੈ ਬਿਰਤੀ ਹੈ ਉਹ ਗੁਰੂ ਦੇ ਚਰਨ ਕਮਲਾਂ ਚ ਲੱਗੀ ਰਹਿੰਦੀ ਹੈ, ਔਰ ਫਿਰ ਉਹਨਾਂ ਨੂੰ ਸਾਖਿਆ ਦਰਸ਼ਨ ਹੁੰਦੇ। ਤੇ ਜਿਸ ਤਰ੍ਹਾਂ ਭਗਤ ਨਾਮਦੇਵ ਜੀ ਨੂੰ ਕਿੰਨੀ ਵਾਰੀ ਹੋਏ, ਓਟ ਗੋਬਿੰਦ ਗੋਪਾਲ ਰਾਏ ਸੇਵਾ ਸੁਣੀ ਲਾਭ, ਐਸੇ ਗੁਰਮੁਖ ਇੱਕ ਗੋਬਿੰਦ ਜਿਹੜਾ ਗੋਪਾਲ ਰਾਏ ਰਾਜਾ ਰੂਪ ਪਰਮੇਸ਼ਰ ਹੈ ਉਹਦਾ ਆਸਰਾ ਓਟਿਆ, ਆਪਣੇ ਮਾਲਕ ਦੀ ਸਵਾਮੀ ਦੀ ਸੇਵਾ ਕਰਕੇ ਉਹਨਾਂ ਨੂੰ ਲਾਭ ਲਾਭ ਪ੍ਰਾਪਤ ਕਰਦੇ ਹੈ। ਆਪਣੇ ਸਵਾਮੀ ਤੋਂ ਬਿਨਾਂ ਕਿਸੇ ਹੋਰ ਦੇ ਆਸਰੇ ਦੇ ਉੱਤੇ ਉਹ ਰਹਿੰਦੇ ਹੀ ਨਹੀਂ, ਨਾ ਭਰੋਸਾ ਕਰਦੇ ਹੈ, ਕਿਸੇ ਦੀ ਸੇਵਾ ਭਗਤੀ ਕਰਕੇ ਲਾਭ ਪ੍ਰਾਪਤ ਕਰਦੇ ਹੈ। ਲੇਕਿਨ ਜਿਹੜੇ ਦੁਚੁੱਤੀ ਵਿਰਤੀ ਵਾਲੇ ਹੈ ਉਹ ਜੇ ਉਹਦੀ ਭਗਤੀ ਕਰਦੇ ਵੀ ਹੈ ਉਹਨਾਂ ਨੂੰ ਲਾਭ ਨਹੀਂ ਮਿਲਦਾ, ਕਿਉਂਕਿ ਮਨ ਵਿੱਚ ਦ੍ਰਿੜਤਾ ਵਿਸ਼ਵਾਸ ਭਰੋਸਾ ਨਹੀਂ ਹੈ। ਤੇ ਚਿੱਤ ਦੀਆਂ ਜਿਹੜੀਆਂ ਦੋ ਵਿਅਕਤੀਆਂ ਵਾਲੇ ਹੈ, ਇੱਕ ਪਰਮੇਸ਼ਰ ਵਾਲਿਆ ਇੱਕ ਸੰਸਾਰ ਵਾਲਿਆ, ਤੇ ਉਹਨਾਂ ਬੰਦਿਆਂ ਨੂੰ ਫਿਰ ਟਿਕਾ ਨਹੀਂ ਮਿਲਦਾ। ਵੇਖਿਆ ਕੋਈ ਨਾ ਸਕੇ ਮਿਲ ਸਾਧੂ ਗੁਣ ਗਾ, ਜਿਹੜੇ ਗੁਰਮੁਖ ਉਹਨਾਂ ਨੂੰ ਜਿਹੜੇ ਵਿਕਾਰ ਵੀ ਨਹੀਂ ਪੋ ਸਕਦੇ, ਕਿਉਂਕਿ ਐਸੇ ਜਿਹੜੇ ਸੰਤ ਜਾਣੇ ਆ ਉਹਨਾਂ ਨਾਲ ਮਿਲ ਕੇ ਉਹ ਪਰਮੇਸ਼ਰ ਦੇ ਗੁਣਾਂ ਨੂੰ ਗਾਹੋ ਗਾਉਂਦੇ ਆ, ਕਿਉਂਕਿ ਸੰਤਾਂ ਨਾਲ ਮਿਲ ਕੇ ਦਰਸ਼ਨ ਕਰਕੇ ਪਰਮਾਤਮਾ ਦੇ ਗੁਣ ਗਾਏ ਜਾਂਦੇ, ਮਨ ਦੇ ਵਿਕਾਰ ਜਿਹੜੇ ਆ ਮਨ ਲਕਸ਼ੇ ਪਵਾਰ ਨੂੰ ਦੂਰ ਹੁੰਦੇ ਆ, ਔਰ ਮਨ ਦੇ ਵਿੱਚ ਜਿਹੜੇ ਵਿਸ਼ੇ ਵਿਕਾਰਾਂ ਨੂੰ ਪੀ ਜਾ ਰਹੇ ਫਿਰ ਪਾਉਂਦੀ ਨਹੀਂ। ਪਰਮਾਤਮਾ ਦੇ ਭਜਨ ਸਿਮਰਨ ਨਾਲ ਮਨ ਜਿਹੜਾ ਵਿਸ਼ੇ ਵਿਕਾਰਾਂ ਵੱਲੋਂ ਫਿਰ ਪਵਿੱਤਰ ਹੋ ਜਾਂਦਾ, ਔਰ ਜੀਵਤ ਭਾਵ ਦੇ ਵਿੱਚ ਫਿਰ ਉਹ ਸਥਿਰ ਰਹਿੰਦਾ, ਟਿਕਾਅ ਬਣ ਜਾਂਦਾ। ਜੈਸੇ ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸਮਾ ਹੋ, ਕਿਉਂਕਿ ਜੀਵ ਰੂਪੀ ਜਿਹੜੀ ਇਸਤਰੀ ਹੈ, ਅਕਸਰ ਜਿੰਨੇ ਵੀ ਪਰਮਾਤਮਾ ਤੋਂ ਹੀ ਪੈਦਾ ਹੋਏ ਹੈ, ਅਗਿਆਨਤਾ ਕਰਕੇ ਉਹਦੇ ਨੂੰ ਵਿਛੜੇ ਹੈ, ਜਦੋਂ ਸੱਚੀ ਪ੍ਰੀਤੀ ਸਮਾਓ, ਹਾਂਜੀ ਉਹਦੇ ਚ ਸਮਾਉਣਾ ਭਾਵ ਸੂਪ ਦੇ ਵਿੱਚ ਲੀਨਤਾ ਹੋ ਜਾਂਦੀ ਹੈ, ਫਿਰ ਸੱਚੀ ਪ੍ਰੀਤੀ ਦੁਆਰਾ ਉਹਦੇ ਚ ਅਭੇਦ ਹੋ ਜਾਂਦੇ, ਸਮਾ ਜਾਂਦੇ ਆ। ਜਦੋਂ ਫਿਰ ਵਿਕਾਰਾਂ ਦੀ ਜਿਹੜੀ ਮੈਲ ਆ ਇਹ ਨਿਕਲ ਜਾਂਦੀ ਹੈ, ਮਨ ਪਵਿੱਤਰ ਹੋ ਜਾਂਦਾ। ਜਗਿਆਸੂ ਰੂਪੀ ਇਸਤਰੀ ਕਹਿੰਦੇ ਉਹ ਜੋਤ ਸਰੂਪ ਚੋਂ ਇਹ ਜੀਵ ਆਤਮਾ ਪੈਦਾ ਹੋਈ ਹੈ, ਅਖੀਰ ਗਿਆਨ ਤੋਂ ਬਾਅਦ ਉਹਦੇ ਚ ਲੀਨ ਹੋ ਜਾਂਦੀ ਹੈ। ਕਰ ਗਿਆ ਲੀਨੀ ਪਾਰ ਬ੍ਰਹਮ ਬਹੁੜਨ ਵਿਛੜਿਆ ਉਹ, ਜੇ ਅਸੀਂ ਪਰਮਾਤਮਾ ਨੇ ਕਹਿੰਦੇ ਕਰ ਗਹਿ ਬਾਂਹ ਨੂੰ ਫੜ ਲਿਆ, ਹੱਥਾਂ ਨੂੰ ਫੜ ਲਿਆ, ਉਹ ਫਿਰ ਕਹਿੰਦੇ ਉਹਦੇ ਨਾਲੋਂ ਵਿਛੜਦੇ ਨੀ, ਬਹੁਤ ਪੋਣਾ ਫਿਰ ਨਹੀਂ ਵਿਛੜਦੇ, ਕਿਉਂਕਿ ਜੀਵ ਰਿਸ਼ਤੀ ਜਿਹੜੇ ਆਪਣੇ ਪਤੀ ਪਰਮਾਤਮਾ ਨਾਲ ਸੱਚੀ ਪ੍ਰੀਤ ਦਿਲੋਂ ਕਰਦੀ ਹੈ। ਫਿਰ ਕਹਿੰਦੇ ਉਹਦੀ ਜਿਹੜੀ ਬੁੱਧੀ ਰੂਪੀ ਬਾਂਹ ਆ ਉਹਨੂੰ ਪਰਮੇਸ਼ਰ ਫੜ ਲੈਂਦਾ, ਔਰ ਆਪਣੇ ਨਾਲੋਂ ਫਿਰ ਉਹ ਵਿਛੋੜਦਾ ਨਹੀਂ। ਬਾਹਰ ਜਾਓ ਲੱਖ ਵੇਰੀ ਜਾ ਹਰ ਸੱਜਣ ਅਗਮਾਉਗਾ ਉਹ, ਅਸੀਂ ਕਹਿੰਦੇ ਲੱਖਾਂ ਵੇਰੀ ਉਹ ਤੋਂ ਬਲਿਹਾਰ ਜਾਂਦੇ ਹਾਂ, ਮਨ ਕਰਕੇ ਬਾਣੀ ਕਰਕੇ ਉਹ ਮਨ ਬਾਣੀ ਦੀ ਪਹੁੰਚ ਤੋਂ ਪਰੇ ਆ, ਅਗਾ ਉਹ ਮੈਨੇ ਅਪਕੜਿਆ। ਕਹਿੰਦੇ ਇੱਕ ਵੇਰ ਜਿਹਦੀ ਬਾਂਹ ਫੜ ਲੈਂਦੀ ਫਿਰ ਉਹਨੂੰ ਵਿਛੋੜਦਾ ਨਹੀਂ, ਨਾ ਉਹ ਵਿਛੜਦਾ ਹੀ ਹੈ। ਉਹ ਬੜਾ ਫਿਰ ਕਹਿੰਦੇ ਅਗਾ ਉਹ ਅਪਕੜਿਆ, ਔਰ ਮਨ ਦੀ ਪਹੁੰਚ ਤੋਂ ਪਰੇ ਹੈ, ਪਰਮਾਤਮਾ ਰੂਪੀ ਜਿਹੜਾ ਮਿੱਤਰ ਆ, ਕਹਿੰਦੇ ਅਸੀਂ ਲੱਖਾਂ ਬੇਰੀ ਤੋਂ ਬਲਿਹਾਰ ਜਾਂਦੇ, ਬੇਰੀ ਆਉਂਦੇ ਬਾਰੀ ਬਾਹਰ ਨੇ ਬਲਿਹਾਰ ਨਹੀਂ ਜਾਂਦੇ, ਉਹ ਅਗਾਮਿਆ ਮਨਮਣੀ ਦੇ ਵਿਸ਼ੇ ਅਗਾਹ ਪਕੜਿਆ। ਸਰਮ ਪਈ ਨਾਰਾਇਣ ਨਾਨਕ ਦਰ ਪਈ ਆਹੋ, ਹਜ਼ੂਰ ਕਹਿੰਦੇ ਜਿਹੜੇ ਪਰਮੇਸ਼ਰ ਦੇ ਦਰ ਉੱਤੇ ਪੈ ਗਿਆ ਉਹਨੂੰ ਉਹਦੀ ਲਾਜ ਰੱਖਣੀ ਪੈਂਦੀ ਹੈ, ਸ਼ਰਧਾ ਦੀ ਪ੍ਰੇਰਨਾ ਜਿਹੜੇ ਉਹਦੇ ਅੱਗੇ ਦੀਨ ਹੋ ਕੇ ਆਪਣਾ ਆਪ ਸੌਂਪ ਦਿੰਦੇ ਆ, ਤੇ ਫਿਰ ਅਕਾਲ ਪੁਰਖ ਉਹਨਾਂ ਦੀ ਪੈਜ ਰੱਖਦੇ ਆ, ਉਹਨਾਂ ਦੇ ਸਹਾਈ ਦਿੰਦੇ ਆ। ਭੋਗ ਸੁਹੰਦਾ ਸਰਬ ਸੁਖ ਜਿਸ ਬਖਸੇ ਬੇਪਰਵਾਹ ਹੋ, ਉਹਦੇ ਮਹੀਨੇ ਦੁਆਰਾ ਕਹਿੰਦੇ ਉਹਨੂੰ ਇਹ ਮਹੀਨਾ ਸੁੱਖਾਂ ਦਾ ਹੁੰਦਾ, ਸੋਹਣੀ ਹੋ ਜਾਂਦਾ ਸਾਰੇ ਸੁੱਖਾਂ ਦਾ, ਜਿਹਨਾਂ ਨੂੰ ਕਹਿੰਦੇ ਬੇਪਰਵਾਹ ਪਰਮਾਤਮਾ ਨੇ ਬਖਸ਼ ਲਿਆ। ਉਹ ਮਹੀਨੇ ਦੱਸਦੇ ਆ ਕਿ ਜਿਹਨੂੰ ਪਰਮਾਤਮਾ ਆਪਣੇ ਇੱਜ਼ਤ ਰੱਖਣ ਵਾਲੇ ਸੁਭਾਅ ਦੀ ਬਖਸ਼ਿਸ਼ ਕਰ ਦਿੰਦੇ ਆ, ਉਹਨੂੰ ਸਾਰੇ ਸੁੱਖ ਵੀ ਪ੍ਰਾਪਤ ਹੁੰਦੇ ਆ ਤੇ ਉਹਨੂੰ ਸੋਭਾ ਵੀ ਪ੍ਰਾਪਤ ਹੁੰਦੀ, ਸੋਭਾ ਵੀ ਪ੍ਰਾਪਤ ਕਰ ਲੈਂਦਾ। ਹੁਣ ਤੁਖਾਰੀ ਰਾਗ ਚ ਪੋਹ ਬਾਰੇ ਵਿਚਾਰ ਦਿੰਦੇ ਆ, ਪੋਖ ਤੁਖਾਰ ਪੜਿਆ ਬਣ ਤ੍ਰਿਣਾ ਰਸ ਸੁੱਖ ਹੈ, ਉਹਦੇ ਮਹੀਨੇ ਦੁਆਰਾ ਹਜ਼ੂਰ ਦੱਸਦੇ ਆ ਇਹਦੇ ਚ ਇੰਨੀ ਸਰਦੀ ਪੈਂਦੀ ਹੈ, ਜਿਹੜੇ ਦਰਖਤ ਹੈ ਤੇ ਤ੍ਰਿਣ ਕਾਫੂਸ ਹੈ ਇਹਨਾਂ ਦਾ ਰਸ ਸੁੱਖ ਹੈ, ਇਹ ਰਸ ਨੂੰ ਸੁਕਾ ਦਿੰਦੀ ਹੈ, ਇੰਨੀ ਠੰਡ ਹੁੰਦੀ ਹੈ। ਆਵਤ ਕੀ ਨਾਹੀਂ ਮੰਤਨ ਬਸ ਹੈ ਮੁਖੇ, ਕਹਿੰਦੇ ਹੇ ਪਿਆਰਿਓ ਇਹ ਪਰਮੇਸ਼ਰ ਤੂੰ ਕਿਉਂ ਨਹੀਂ ਸਾਨੂੰ ਮਿਲਣ ਆਉਂਦਾ, ਸਾਡੇ ਮਨ ਤਨ ਮੁਖ ਵਿੱਚ ਤੂੰ ਹੀ ਨਿਵਾਸ ਕਰ ਰਿਹਾ, ਸਵਾਸ ਸਵਾਸ ਤੈਨੂੰ ਅਸੀਂ ਯਾਦ ਕਰਦੇ ਹਾਂ, ਆਪ ਦੀ ਪ੍ਰਤੱਖ ਦਰਸ਼ਨ ਸਾਨੂੰ ਕਿਉਂ ਨਹੀਂ ਦਿੰਦੇ, ਸਾਡੇ ਕਿਹੜੇ ਮਾੜੇ ਕਰਮ ਹੈ, ਕਿਹੜੇ ਆਦ੍ਰਿਸ਼ਟ ਕਰਮ ਹੈ। ਮਨ ਤਨ ਰਵ ਰਹਿਆ ਜਗ ਜੀਵਨ ਗੁਰਸਾਹਿਬ ਦੀ ਰੰਗ ਮਾਣੀ, ਜਿਨ੍ਹਾਂ ਦੇ ਮਨ ਵਿੱਚ ਬਾਣੀ ਸਰੀਰ ਵਿੱਚ ਜਗ ਦਾ ਜੀਵਨ ਆਸਰਾ ਪਰਮਾਤਮਾ ਨਿਵਾਸ ਕਰ ਰਿਹਾ। ਕਹਿੰਦੇ ਵੀ ਉਹ ਜਿਹੜੇ ਪ੍ਰੇਮੀ ਹੈ ਉਹ ਗੁਰੂ ਦੇ ਉਪਦੇਸ਼ ਦੁਆਰਾ ਉਹਦਾ ਜਿਹੜਾ ਪ੍ਰਤਾਖ ਆਉਂਦਿਆਂ ਨੂੰ ਮਾਣ ਹੀ ਮਾਣਦੇ ਆ ਗੁਰੂ ਦੇ ਸ਼ਬਦ ਗੁਰੂ ਦੇ ਉਪਦੇਸ਼ ਦੁਆਰਾ ਅੰਡਰ ਜੇ ਸਿਹਤ ਜੋਤ ਪਏ ਘੱਟ ਘੱਟ ਜੋਤ ਸਮਾਣੇ ਚਾਰ ਤਰ੍ਹਾਂ ਦੀ ਸ੍ਰਿਸ਼ਟੀ ਆ ਅੰਡਿਆਂ ਤੋਂ ਪੈਦਾ ਹੋਣੀ ਜੇਬ ਤੋਂ ਪਸੀਨੇ ਤੋਂ ਔਰ ਧਰਤੀ ਤੋਂ ਪੈਦਾ ਹੋਣ ਵਾਲੀ ਜਿਹੜੀ ਹੈ ਇਹ ਚਾਰ ਖਾਣੀ ਹੈ ਹਰ ਇੱਕ ਜੀਵ ਦੇ ਹਿਰਦੇ ਪ੍ਰਭੂ ਜੀ ਕਹਿੰਦੇ ਜਿਹੜੀ ਜੋਤ ਸਮਾਣੀ ਪ੍ਰਕਾਸ਼ ਰਹੀ ਹੈ ਘਟਾਂ ਘਟਾਂ ਦੇ ਵਿੱਚ ਦਰਸ਼ਨ ਦੇਹੋ ਦਇਆ ਪਤ ਦਾਤੇ ਗਤ ਭਾਵੋ ਮਤ ਦੇਹੋ ਹੇ ਦਇਆ ਦੇ ਦਾਤੇ ਦਇਆ ਕਰਨ ਵਾਲੇ ਸਾਨੂੰ ਆਪਣਾ ਦਰਸ਼ਨ ਬਖਸ਼ੋ ਐਸੀ ਸਾਨੂੰ ਪਵਿੱਤਰ ਬੁੱਧੀ ਦਿਓ ਜਿਹਦੇ ਕਰਕੇ ਗਤ ਭਾਵੋ ਅਸੀਂ ਵੀ ਗਤੀ ਨੂੰ ਪ੍ਰਾਪਤ ਕਰੀਏ ਮੁਕਤੀ ਨੂੰ ਪ੍ਰਾਪਤ ਕਰੀਏ ਮਤ ਦਿਓ ਐਸੀ ਸ੍ਰੇਸ਼ਟ ਬੁੱਧੀ ਦਿਓ ਅਸੀਂ ਗਤ ਪਾ ਲਈਏ ਮੁਕਤੀ ਪਾ ਲਈਏ ਨਾਨਕ ਰੰਗ ਰਵੈ ਅਸਰਸੀਆ ਹਰਸਿਓ ਪ੍ਰੀਤ ਸੁਨੇਹੋ ਮਹਾਰਾਜ ਕਹਿੰਦੇ ਜਿਨ੍ਹਾਂ ਦੀ ਵਾਹਿਗੁਰੂ ਪਰਮੇਸ਼ਰ ਨਾਲ ਪ੍ਰੀਤੀ ਹੈ ਉਹਦੇ ਪ੍ਰੇਮ ਦੇ ਵਿੱਚ ਪ੍ਰੀਤਵਾਨ ਹੋ ਕੇ ਰੰਗ ਰਵੇ ਉਹਦੇ ਜਿਹੜਾ ਆਨੰਦ ਹੈ ਉਸ ਨੂੰ ਲੁੱਟਣਾ ਕਰਦੇ ਆ ਪ੍ਰਾਪਤ ਕਰਦੇ ਆ ਬੁਖਾਰ ਤੋਂ ਮਤਲਬ ਹੁੰਦਾ ਠੰਡੀ ਸਰਦੀ ਨਾ ਉਹ ਪਤੀ ਦਾ ਵਾ ਚੁੱਕਿਆ ਵੇਦਿਆ ਮੈਂ ਬਿੰਨਣ ਦਾ ਚਰਨਾਰ ਬਿੰਦਣ ਦਾ ਗੁਰੂ ਦੇ ਚਰਨ ਕਮਲਾਂ ਦਾ ਆਸਰਾ ਲਗੜਾ ਮੈਨੇ ਲੱਗੇ ਹੋਏ ਜੁੜੇ ਹੋਏ ਸਾਹੋ ਮਾਲਕ ਸਵਾਮੀ ਲਾਹੋ ਦਾ ਮਤਲਬ ਹੈ ਲਾਭ ਲੈਣਾ ਸਮਾਹੋ ਮੈਨ ਸਮਾਨ ਅਭੇਦ ਹੋ ਜਾਣਾ ਲਿਵਲੀਨ ਹੋ ਜਾਣਾ ਕਾਰਨਾ ਮਾਥਾਂ ਦਾ ਗਹਿ ਨਾ ਪਕੜਨ ਦਾ ਬਾਰ ਤੋਂ ਮਤਲਬ ਹੁੰਦਾ ਤੋਂ ਬਲਿਹਾਰ ਜਾਣਾ ਬੇਰੀਆ ਮੈਨੇ ਸੈਂਕੜੇ ਵਾਰੀ ਆਗਮ ਮੈਨੇ ਜਿਹੜਾ ਗਮ ਦਾ ਭੇਦ ਤੋਂ ਰਹਿਤ ਅਗਾਹੋ ਮੈਨੇ ਤੇ ਥਾਂ ਤੋਂ ਰਹਿਤ ਹੈ ਸ਼ਰਮ ਨਾ ਮੈਂ ਜ਼ਿਆਦਾ ਪਈ ਆਹੋ ਮੈਨੇ ਪਿਆਂ ਦੀ ਜਿਹੜਾ ਉਹਦੀ ਸ਼ਰਮ ਪੈ ਜਾਂਦਾ ਉਹਦੀ ਇਲਾਜ ਰੱਖਦਾ ਹੈ ਤੁਖਾਰ ਨਾਮ ਸਰਦੀ ਦਾ ਆਵਤ ਨਾ ਮੋਣ ਦਾ ਕੀ ਮੈਨੇ ਕਿਉਂ ਰਾਮ ਮੈਨੇ ਤੇ ਫਿਰ ਰੱਬ ਮੈਨੇ ਉਹ ਸਮਾ ਰਿਹਾ ਅੰਡਜ ਆਂਡਿਆਂ ਤੋਂ ਪੈਦਾ ਹੋਈ ਸ੍ਰਿਸ਼ਟੀ ਜੇਰੇ ਜੇਰ ਤੋਂ ਪੈਦਾ ਹੋਈ ਸ੍ਰਿਸ਼ਟੀ ਸਿਹਤ ਸੀਨੇ ਤੋਂ ਪੈਦਾ ਹੋਈ ਉਹ ਪ੍ਰਤੀ ਤੋਂ ਪੈਦਾ ਹੋਣ ਲਈ ਗਤ ਨਾ ਮੁਕਤੀ ਦਾ ਰਵੇ ਨਾ ਮੈਨੇ ਹੁੰਦਾ ਆਨੰਦ ਦਾ ਮੰਨਣਾ ਸੁਨੇਹੋ ਮੈਨੇ ਹੁੰਦਾ ਪ੍ਰੇਮ ਦਾ ਤੇ ਗੁਰੂ ਦੀ ਕਿਰਪਾ ਨਾਲ ਹੀ ਵਾਹਿਗੁਰੂ ਦੇ ਜਿਹੜੇ ਪ੍ਰੇਮ ਦਾ ਆਨੰਦ ਹੈ ਉਹ ਮਾਣਿਆ ਜਾ ਸਕਦਾ ਹੋਰ ਤਾਂ ਕੋਈ ਤਰੀਕਾ ਹੈ ਹੀ ਨਹੀਂ ਉਹਦੀ ਕਿਰਪਾ ਹੋਵੇ ਫਿਰ ਅਸੀਂ ਇਸ ਆਤਮਕ ਆਨੰਦ ਨੂੰ ਮਾਣ ਸਕਦੇ ਹਾਂ ਤੇ ਗੁਰੂ ਮਹਾਰਾਜ ਜਦੋਂ ਬਖਸ਼ਿਸ਼ ਕਰਦੇ ਆ ਫਿਰ ਸੋਝੀ ਪ੍ਰਾਪਤ ਹੁੰਦੀ ਹੈ ਸਤਿਨਾਮ ਸ੍ਰੀ ਵਾਹਿਗੁਰੂ।